अभ्याय कलयुग को कला गुरु सिखी प्रगटाई चलन शब्द प्रेम करके मुख गावे परम कृत करके वंड खावे अभ्याय कलयुग को कला।
वाहिगुरु जी का खालसा, वाहिगुरु जी की फतेह। ਕਰੀ ਪਨਵਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਬੜੇ ਪਿਆਰ ਭਾਵਨਾ ਸਹਿਤ ਆਪਣੀ ਜ਼ਿੰਦਗੀ ਦਾ ਸਮਾਂ ਸਭ ਤੋਂ ਵੱਧ ਕੀਮਤੀ ਬਣਾਉਣ ਲਈ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਦੇ ਘਰ ਨਾਲ ਪਿਆਰ ਵਾਲੀ ਸਾਂਝ ਹੋਰ ਪੱਕੀ ਕਰਨ ਲਈ ਤਪਦੇ ਸੜਦੇ ਹਿਰਦਿਆਂ ਨੂੰ ਠੰਡਾ ਠਾਰ ਕਰਨ ਲਈ ਆਪਣਾ ਲੋਕ ਪਰਲੋਕ ਸਵਾਰਨ ਲਈ ਸਤਿਗੁਰੂ ਜੀ ਦੇ ਚਰਨਾਂ ਵਿਚ ਬੜੇ ਪ੍ਰੇਮ ਨਾਲ ਬੈਠ ਕੇ ਕਥਾ ਕੀਰਤਨ ਗੁਰੂ ਚਰਨਾਂ ਦਾ ਆਨੰਦ ਮਾਣਦੇ ਆ ਰਹੇ ਹੋ। ਕੱਲ ਦੇ ਦੀਵਾਨ ਅੰਦਰ ਕਰਤਾਰਪੁਰ ਦੀ ਧਰਤੀ ਤੇ ਸਤਿਗੁਰੂ ਜੀ ਦੇ ਚਰਨਾਂ ਵਿਚ ਇਕ ਭਾਈ ਮੂਲਾ ਕੀਰ ਨੇ ਬਿਨੈ ਕੀਤੀ ਸੀ, ਸਤਿਗੁਰੂ ਜੀ ਚਿੱਤ ਚੰਚਲ ਹੈ ਟਿਕਾਓ ਵਿਚ ਨਹੀਂ ਹੁੰਦਾ, ਮਨ ਜਿਹੜਾ ਹੈ ਜਦੋਂ ਕਿਸੇ ਨੂੰ ਦੇਖਦਾ ਹੈ ਤੇ ਭਟਕ ਜਾਂਦਾ ਹੈ। ਇਹ ਕਈ ਤਰ੍ਹਾਂ ਦੇ ਤਮਾਸ਼ੇ ਅੱਠੇ ਪੈਰ ਹੀ ਦਿਖਾਉਂਦਾ ਰਹਿੰਦਾ, ਕਦੇ ਵੀ ਨਹੀਂ ਕਿ ਟੇਕ ਕੇ ਬਹਿੰਦਾ ਕਿ ਚਲੋ ਹੁਣ ਆਪਣੇ ਆਪੇ ਨੂੰ ਤੱਕ ਲਾਂ ਜਾਂ ਸਤਿਗੁਰੂ ਦੇ ਸਰੂਪ ਨੂੰ ਤੱਕਾਂ। ਦੁਨੀਆਂ ਦੇ ਰੰਗ ਤਮਾਸ਼ੇ ਵੇਖਦਾ, ਸਤਿਗੁਰੂ ਕਿਰਪਾ ਕਰੋ। ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸੀ, ਬੜਾ ਪਿਆਰਾ ਪ੍ਰਸੰਗ ਚੱਲ ਰਿਹਾ ਸੀ, ਉਹਦਾ ਅੱਧਾ ਹਿੱਸਾ ਅੱਜ ਵਿਚਾਰ ਕੰਗੇ ਅੱਧਾ ਕੱਲ ਵਿਚਾਰ ਰਿਹਾ ਸੀ। ਗਰੀਬ ਅਨੁਵਾਦ ਪਿਤਾ ਜੀ ਬਚਨ ਕਰਦੇ ਸਨ, ਪਹਿਲਾਂ ਰਾਤ ਦੇ ਲੋਕ ਜੂਆ ਤੇ ਅੱਖਾਂ ਨਾਲ ਜੋ ਵੇਖਣਾ ਬਸ ਉਹਨੂੰ ਭੋਗ ਲੈਣਾ, ਉਹਦੇ ਨਾਲ ਜੀਵਨ ਬਰਬਾਦ ਹੁੰਦੇ ਸਨ। ਪਰ ਆਪਾਂ ਇਸ ਮਨ ਨੂੰ ਰੋਕਣਾ ਹੈ, ਇਹ ਰੁਕੇਗਾ ਕਿਵੇਂ? ਸਤ ਸੰਗਤ ਵਿਚ ਜਾ ਕੇ ਹੋਰ ਕੋਈ ਤਰੀਕਾ ਨਹੀਂ, ਨਾਮ ਜਪਣਾ ਤੇ ਸਤ ਸੰਗਤ ਵਿਚ ਜਾਣਾ। ਸਤਿਗੁਰੂ ਦੋਨਾਂ ਦਾ ਸੁਮੇਲ ਕਰਦੇ ਨੇ, ਤੁਸੀਂ ਰਹਿ ਰਸ ਕਰਦੇ ਹੋ ਨਾ, ਕੁਛ ਬਚਨ ਨੇ ਕਰੂ ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇ ਭਲਨਾਮ। ਸਤਿਗੁਰੂ ਜੀ ਅੱਗੇ ਕੁਝ ਹੋਰ ਬਚਨ ਕਹਿਣ ਲੱਗੇ ਕਰਨ, ਸੁਣੀਏ ਪਿਆਰ ਦੇ ਨਾਲ ਸਾਰੀ ਸੰਗਤ ਜੋ ਗੁਰੂ ਦਰਬਾਰ ਤੇ ਸ਼ਰੀਰ ਕਰਕੇ ਆਇਓ ਉਹ ਵੀ, ਤੇ ਜਿਹੜੇ ਦੂਰ ਦੁਰਾਡੇ ਬੈਠੇ ਹੋ ਆਪਣੀ ਸੁਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਅੰਦਰ ਆਪਣੇ ਆਪ ਨੂੰ ਲੈ ਚੱਲੀਏ। ਸਾਹਿਬਾਂ ਦੇ ਚਰਨਾਂ ਵਿਚ ਨਮਸਕਾਰ ਕਰੋ, ਪਿਆਰ ਅਦਬ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਸੰਗਤ ਬੋਲੋ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ।
ਸੁਣੋ ਪਿਆਰ ਨਾਲ ਬਚਨ, ਸਤਿਗੁਰੂ ਪਿਤਾ ਮਹਾਰਾਜ ਕੀ ਆਖਰੇ ਕਨ
ਆਵਿਆਯ ਕਲਯੁਗ ਕੋ ਕਲਾ ਗੁਰਸਿੱਖੀ ਪ੍ਰਗਟਾਈ ਕਲਾ।
ਹਜ਼ੂਰ ਕਹਿਣ ਲੱਗੇ ਪਹਿਲੇ ਯੁੱਗਾਂ ਦੇ ਅੰਦਰ ਹੋਰ ਸਾਧਨ ਤਰੀਕੇ ਸਨ ਮਨ ਰੋਕਣ ਲਈ, ਹੁਣ ਇਸ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਅਕਾਲ ਪੁਰਖ ਦੀ ਸਿੱਖੀ ਪ੍ਰਗਟਾਈ ਹੈ। ਸਿੱਖੀ ਦੇ ਪਹਿਲਾਂ ਆਲੂ ਵੱਖਰੇ ਅਸੂਲ ਬਣਾਏ ਗਏ ਸਨ।
ਸ਼ਬਦ ਪ੍ਰੇਮ ਕਰਕੇ ਮੁਖ ਦਾਵੈ ਧਰਮ ਤ੍ਰਿਪਤ ਤੇ
ਗੁਰੂ ਕੇ ਸਿੱਖੀ ਦਾ ਇਹ ਮੁੱਢਲਾ ਬਚਨ ਏ। ਇੱਕ ਤਾਂ ਅਕਾਲ ਪੁਰਖ ਦੇ ਸ਼ਬਦ ਨੂੰ ਪ੍ਰੇਮ ਨਾਲ ਗਾਉਣਾ, ਇੱਕ ਹੁੰਦਾ ਇਕੱਲੀ ਬਾਣੀ ਪੜ੍ਹਨੀ, ਇੱਕ ਪ੍ਰੇਮ ਵਿੱਚ ਆਪ ਤੇ ਬਾਣੀ ਪੜ੍ਹਨੀ। ਪ੍ਰੇਮ ਤੋਂ ਬਿਨਾਂ ਨਾਮ ਤੇ ਬਾਣੀ ਪੜ੍ਹੀ ਹੋਈ ਵੀ ਅਹੰਕਾਰੀ ਬਣਾਉਂਦੀ ਏ। ਸਾਹਿਬ ਕਹਿੰਦੇ ਇਸ ਬਾਣੀ ਨਾਲ ਸੇਵਾ ਸਿਮਰਨ ਨਾਲ ਪ੍ਰੇਮ ਜ਼ਰੂਰ ਜੋੜ ਕੇ ਰੱਖਣਾ ਏ। ਪਿਆਰ ਵਿੱਚ ਸਾਰਾ ਕੁਝ ਕਰਨਾ, ਕੱਠ ਵਿੱਚ ਨਹੀਂ, ਕ੍ਰੋਧ ਵਿੱਚ ਨਹੀਂ, ਰੁੱਖਾ ਜਾ ਕੇ ਜੀਵਨ ਬਣ ਦੇਣਾ। ਇਹਨੂੰ ਪਿਆਰ ਦਾ ਜੀਵਨ, ਪਿਆਰ ਕਰੀਏ ਰੱਬ ਨੂੰ ਤੇ ਉਹਦੇ ਜੀਵਾਂ ਨੂੰ। ਦੂਸਰਾ ਗਰੀਬ ਅਨੁਵਾਦ ਪਿਤਾ ਦਾ ਬਚਨ ਏ, ਜਿੱਥੇ ਗੁਰੂ ਕਾ ਸ਼ਬਦ ਪ੍ਰੇਮ ਕਲ ਗਾਇ ਕੇ ਤੇ ਮਨ ਜਿਹੜਾ ਚੰਚਲ ਉਹ ਰੁਕਦਾ ਹੈ। ਦੂਸਰਾ ਏ ਕੋਈ ਧਰਮ ਦੀ ਕਿਰਤ ਕਰਨੀ ਹੈ, ਧਰਮ ਦੀ ਕਿਰਤ ਕਰਕੇ ਆਪ ਨਹੀਂ ਛਕਣਾ, ਆਪ ਦੇ ਪਸ਼ੂ ਪੰਛੀ ਵੀ ਪਿਆਰੋ ਮਿਹਨਤ ਕਰਕੇ ਛਕਦੇ ਨੇ। ਸਾਨੂੰ ਹੁਕਮ ਏ ਮਨੁੱਖ ਦੀ ਵਡਿਆਈ ਏ, ਧਰਮ ਦੀ ਕਿਰਤ ਕਰਕੇ ਆਪ ਵੀ ਛਕਣਾ ਤੇ ਵੰਡ ਕੇ ਛਕਣਾ। ਕਿਸੇ ਦੂਸਰੇ ਲਈ ਵੀ ਆਪਣੀ ਕਮਾਈ ਵਿੱਚੋਂ ਗੁਰੂ ਕੇ ਪਿਆਰੋ ਕਿਸੇ ਦੀ ਸੇਵਾ ਕਰਨੀ, ਉਹਦੇ ਨਾਲ ਇਹ ਗੱਲਾਂ ਬਹੁਤ ਇਹੋ ਜਿਹੇ ਤਰੀਕੇ ਸਤਿਗੁਰੂ ਜੀ ਨੇ ਦੱਸੇ ਨੇ, ਲੱਗਣਗੇ ਬੜੇ ਛੋਟੇ ਜਿਹੇ, ਪਰ ਜਦੋਂ ਇਹਨਾਂ ਨੂੰ ਕਮਾਈਏ ਤੇ ਇਹਨਾਂ ਨੂੰ ਫਲ ਬੜੇ ਵੱਡੇ ਵੱਡੇ ਲੱਗਦੇ ਜੇ। ਜਿਵੇਂ ਹੀਰਾ ਵੇਖਣ ਨੂੰ ਛੋਟਾ ਜਿਹਾ ਜਾਪਦਾ ਏ, ਜੇ ਕਿਧਰੇ ਜੌਹਰੀ ਦੀ ਦੁਕਾਨ ਤੇ ਲੈ ਜਾਓ ਤੇ ਪਿਆਰਿਓ ਇੰਨੇ ਕੁ ਪੈਸੇ ਮਿਲਦੇ ਕਾਰਨ ਘਰ ਭਰਿਆ ਜਾਏਗਾ। ਜਿਵੇਂ ਕੁੰਡੀ ਤੇ ਅੱਜ ਕੱਲ ਚੈੱਕ ਕੋਈ ਲਿਖਦਾ ਏ, ਉਹ ਚ ਕਾਗਜ਼ ਦਾ ਟੁਕੜਾ ਹੀ ਛੋਟਾ ਜਿਹਾ, ਜੇ ਉਹਦੇ ਤੇ ਲੱਖ ਦੋ ਲੱਖ ਲਿਖ ਲਈਏ ਕੈਸ਼ ਕਰਾ ਕੇ, ਪਿਆਰਿਓ ਭੰਡਾਰ ਭਰੇ ਜਾਂਦੇ ਕਾਰਨ ਬੋਰਡ ਦਾ ਬੀਜ ਨਿੱਕਾ ਜਿਹਾ ਵੇਖਣ ਬੀਜੀਏ ਤੇ ਇਤਨਾ ਵੱਡਾ ਦਰਖਤ ਨਿਕਲਦਾ ਹੈ। ਗਰੀਬ ਅਨੁਵਾਦ ਪਿਤਾ ਦੇ ਨਿੱਕੇ ਨਿੱਕੇ ਬਚਨ ਜਿਹੜੇ ਵੇਖਣ ਨੂੰ ਜਾਪਣਗੇ, ਜਦੋਂ ਅਮਲੀ ਤੌਰ ਤੇ ਲਿਆਵਾਂਗੇ ਤੇ ਪਿਆਰਿਓ ਇਹਨੂੰ ਰੱਬ ਦੀ ਪ੍ਰਾਪਤੀ ਦਾ ਫਲ ਲੱਗੇਗਾ। ਇਤਨਾ ਵੱਡਾ ਫਲ ਜਿਹੜਾ ਕਿਸੇ ਕਦੇ ਸੋਚ ਨਹੀਂ ਸਕਦੇ। ਸਤਿਗੁਰੂ ਜੀ ਕਹਿਣ ਲੱਗੇ ਇੱਕ ਸ਼ਬਦ ਨੂੰ ਗਾਣਾ ਪ੍ਰੇਮ ਨਾਲ ਤੇ ਦੂਸਰਾ ਧਰਮ ਦੀ ਕਿਰਤ ਕਰਕੇ ਵੰਡ ਛਕਣਾ।
ਗੁਰ ਸਿੱਖ ਕਰਕੇ ਸੇਵਾ ਕਰਹੀ ਭਾਵ ਧਾਰ ਔਰ ਚਰਨ ਪਖਰਹੀ।
ਫਿਰ ਇਹਦੇ ਤੋਂ ਇਲਾਵਾ ਗੁਰੂ ਕਿਹਾ ਸਿੱਖਾਂ ਦੀ ਸੇਵਾ ਕਰਨੀ ਹੈ ਬੜੇ ਪਿਆਰ ਨਾਲ, ਉਹਨਾਂ ਦੇ ਚਰਨਾਂ ਨੂੰ ਧੋਣਾ, ਭਾਵ ਗੁਰੂ ਦੀ ਸੰਗਤ ਦੀ ਸੇਵਾ, ਗੁਰੂ ਚਰਨਾਂ, ਗੁਰੂ ਕਿਆ ਸਿੱਖਾਂ ਦੀ ਚਰਨ ਧੂੜ ਬਣ ਕੇ ਰਹਿਣਾ ਹਮੇਸ਼ਾ। ਗਰੀਬ ਅਨੁਵਾਦ ਪਿਤਾ ਜੀ ਦਾ ਪਿਆਰ ਦਾ ਬਚਨ ਏ, ਕਹਿੰਦੇ ਸਦਾ ਉਹਨਾਂ ਦੀ ਚਰਨ ਧੂੜ ਬਣਨਾ ਵੀ ਏ, ਉਹਨਾਂ ਦੀ ਚਰਨ ਧੋਣੇ ਕਾਰਨ ਇਹਦੇ ਨਾਲ ਗੁਰਸਿੱਖਾਂ ਨੂੰ ਪਿਆਰ ਕਰਨਾ, ਉਹਦੇ ਨਾਲ ਮਾਲਕ ਦੀ ਕਿਰਪਾ ਹੁੰਦੀ। ਜਿਹੜਾ ਭਟਕਦਾ ਮਨ ਹੈ ਨਾ, ਇਹਨੂੰ ਪਿਆਰਿਓ ਟਿਕਾਊ ਮਿਲੇਗਾ।
ਨਗਨ ਵਸਤਰ ਦੇ ਭੋਜਨ ਭੁੱਖਾ ਸ਼ਬਦ ਵਿਚਾਰ ਲਹਾਇਓ ਸੁਖਾ।
ਦੋ ਬਚਨ ਹੋਰ ਆਦੇ ਕਹਿਣ ਲੱਗੇ, ਨੰਗੇ ਨੂੰ ਕੱਪੜਾ ਦੇਣਾ ਤੇ ਭੁੱਖੇ ਨੂੰ ਪ੍ਰਸ਼ਾਦ ਛਕਾਉਣਾ, ਤੇ ਨਾਲ ਇਹਦੇ ਗੁਰੂ ਕੇ ਸ਼ਬਦ ਨੂੰ ਸਦਾ ਆਪਣੇ ਅੰਦਰ ਸੰਭਾਲ ਕੇ ਰੱਖਣਾ। ਕਈ ਵਾਰ ਮਨੁੱਖ ਆਪਾਂ ਕੀ ਕਰਦੇ ਹਾਂ, ਇੱਕ ਬਚਨ ਵੱਲ ਧਿਆਨ ਕਰੀਦਾ ਹੈ, ਦੂਸਰਾ ਭੁਲਾ ਛੱਡੀਦਾ ਹੈ। ਗੱਲ ਇਹਨਾਂ ਦੇ ਨਾਲ ਬਣਦੀ ਪਿਆਰਿਓ, ਗੱਡੀ ਚਲਾਉਣ ਦੀ ਸਾਰੀ ਟਾਇਰ ਠੀਕ ਚਾਹੀਦੇ ਨੇ ਤਾਈ ਮੰਜ਼ਿਲ ਤੇ ਪਹੁੰਚੀਦਾ ਹੈ। ਦੋਹਾਂ ਨੂੰ ਪੈਂਚਰ ਕਰ ਛੱਡੋ ਤੇ ਦੋਹਾਂ ਨਾਲ ਨਹੀਂ ਨਾ ਗੱਡੀ ਚੱਲਣੀ। ਪਿਆਰਿਓ ਇਸੇ ਤਰ੍ਹਾਂ ਸਤਿਗੁਰੂ ਜੀ ਆਖਦੇ, ਜਿੱਥੇ ਨੰਗੇ ਨੂੰ ਦੇਰ ਟਾਈਮ ਬਸਤਰ, ਭੁੱਖੇ ਨੂੰ ਪ੍ਰਸ਼ਾਦ ਛਕਾਓ, ਉੱਚੇ ਗੁਰੂ ਕਾ ਸ਼ਬਦ ਹਮੇਸ਼ਾ ਅੰਦਰੋਂ ਅੰਦਰ ਪਿਆਰਿਓ ਚੱਲਦਾ ਰਵੇ, ਸ਼ਬਦ ਨਾ ਅੰਦਰੋਂ ਵਿਸਰੇ। ਜਿਹੜਾ ਕਿ ਪਿਆਰਿਓ ਕੰਮ ਸੌਖਾ ਵੀ ਬੜਾਏ ਤੇ ਔਖਾ ਵੀ ਬੜਾਏ, ਜੇ ਇਧਰ ਧਿਆਨ ਇਹਨਾਂ ਕਰੀਏ ਫਿਰ ਤੇ ਸਾਧ ਸੰਗਤ ਜੀਵਨ ਬਰਬਾਦ, ਪਰ ਜੇ ਆਪਾਂ ਯਤਨ ਕਰਾਂਗੇ ਹੌਲੀ ਹੌਲੀ ਇਹ ਸ਼ਬਦ ਨੂੰ ਚੇਤਾ ਰੱਖਣ ਦਾ, ਉੱਠਦਿਆਂ ਬਹਿਣਦਿਆਂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ, ਚਾਹੇ ਮੂੰਹ ਤੋਂ ਕੋਈ ਗੁਰੂ ਕੀ ਬਾਣੀ ਦੀ ਪੰਕਤੀ ਪੜ੍ਹਦੇ ਰਹੀਏ, ਚਾਹੇ ਧੰਨ ਗੁਰੂ ਨਾਨਕ ਸਾਹਿਬ ਤੋਂ ਹੀ ਨਿਰੰਕਾਰ ਹੀ ਆਖ ਲਈਏ, ਚਾਹੇ ਗੁਰੂ ਕੇ ਪਿਆਰਿਓ ਵਾਹਿਗੁਰੂ ਆਖੀਏ, ਚਾਹੇ ਮੂਲ ਮੰਤਰ ਕਹੀਏ, ਕੋਈ ਵੀ ਤਰੀਕਾ ਅਪਣਾਈਏ, ਸਾਡੇ ਅੰਦਰ ਚੱਲਣ, ਉਹਦੀ ਯਾਦ, ਉਹਦਾ ਸ਼ਬਦ ਹਮੇਸ਼ਾ ਚੱਲਦਾ ਰਹੇ, ਤੇ ਜਿੱਥੇ ਗੁਰੂ ਦਾ ਸ਼ਬਦ ਹੋਏਗਾ ਉੱਥੇ ਬਾਕੀ ਵਿਕਾਰ ਤੇ ਬਾਕੀ ਪੁਰਨੇ ਆਪਣੇ ਆਪ ਹੀ ਆਉਣ ਤੋਂ ਸੰਕੋਚ ਕਰਨਗੇ ਨਾ। ਘਰ ਖਾਲੀ ਵੇਖ ਕੇ ਆਉਂਦਾ ਨਾ ਜਿਹਦਾ ਜੀ ਕਰਦਾ ਅੰਦਰ ਆ ਵੜਦਾ, ਜੇ ਘਰ ਦਾ ਮਾਲਕ ਹੋਵੇ ਤੇ ਅਗਲਾ ਡਰ ਕੇ ਆਏਗਾ ਤੇ ਪੁੱਛੇਗਾ ਕਿ ਆਵਾਂ ਕਿ ਨਾ। ਪਿਆਰਿਓ, ਜਿੱਥੇ ਸਤਿਗੁਰੂ ਦਾ ਸ਼ਬਦ ਹੋਵੇ ਉੱਥੇ ਫਿਰ ਬਾਹਰ ਦੇ ਵਿਸ਼ੇ ਵਿਕਾਰ ਨਹੀਂ ਆਉਂਦੇ। ਜਿਹੜਾ ਭਟਕਦਾ ਮਨ ਕਹਿ ਇਸ ਨੂੰ ਹੌਲੀ ਹੌਲੀ ਟਿਕਣ ਤੇ ਮਜਬੂਰ ਹੋਣਾ ਪੈਂਦਾ ਕਹਿ।
ਸੁਣ ਸ਼੍ਰੀ ਗੁਰੂ ਉਪਦੇਸ਼ ਅਸ ਹਿਰਦੈ ਭਾਰ ਜਿਹੜ ਸੁਏ, ਇਸ ਪ੍ਰਕਾਰ ਕਰਨੇ ਲੱਗਿਓ ਮਹਾ ਪ੍ਰੇਮ ਮੈਂ ਹੋਏ।
ਹੁਣ ਭਾਈ ਮੋਲਾ ਕੀੜ ਤੇ ਜਦੋਂ ਇਹ ਬਚਨ ਸੁਣੇ ਇਹ ਗਰੀਬ ਅਨੁਵਾਦ ਜੀ ਦੇ, ਤੇ ਇਕਦਮ ਉਹਨਾਂ ਬਚਨਾਂ ਨੂੰ ਸੁਣਨ ਤੋਂ ਬਾਅਦ ਆਪਣੇ ਅੰਦਰ ਬਿਠਾ ਇਹਨੇ ਦ੍ਰਿੜ ਕਰ ਲਿਆ ਹੈ ਤੇ ਉਹਨਾਂ ਦੀ ਕਮਾਈ ਕਰਕੇ ਸ਼ੁਰੂ ਕਰ ਦਿੱਤੀ ਇਕਦਮ ਨਾਲ ਕੀ ਨਾਲ। ਇੱਥੇ ਇੱਕ ਵਿਚਾਰ ਜ਼ਰੂਰ ਚੇਤਾ ਰੱਖਣੇ, ਬਹੁਤੀ ਵਾਰ ਇਹ ਮਨ ਵਾਰ ਵਾਰ ਸਤਿਗੁਰੂ ਜੀ ਕੋਲੋਂ ਪੁੱਛਦਾ ਏ, ਸਾਹਿਬਾਨ ਦੇ ਬਚਨ ਸੁਣਦਾ ਏ, ਪਰ ਸੁਣਨਾ ਗੁਰੂ ਕੇ ਪਿਆਰੂ ਦੋ ਗੱਲਾਂ ਨੇ ਸਿੱਖੀ ਦੇ ਅੰਦਰ, ਜਾਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਬਚਨ ਸੁਣਨੇ, ਤੇ ਜਾਂ ਉਹਨਾਂ ਨੂੰ ਉਸ ਤੋਂ ਬਾਅਦ ਬਸ ਕਮਾਉਣਾ ਸ਼ੁਰੂ ਕਰਨਾ। ਬਸ ਦੋ ਗੱਲਾਂ ਸਨ। ਸਾਡਾ ਮਨ ਕੀ ਸਾਚੋਂ ਕਰਾਉਂਦਾ ਏ, ਸੁਣਦਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨ ਕਹਿ, ਸੁਣਨ ਤੋਂ ਬਾਅਦ ਮੰਨਣਾ ਸੀ, ਮੰਨਣ ਦੀ ਬਜਾਏ ਇਹ ਵਿਚਾਰ ਕਰਨ ਲੱਗ ਪੈਂਦਾ ਏ। ਇਹ ਹੋ ਰਹਾ ਹੋ ਗਿਆ ਨਾ, ਸੁਣ ਕੇ ਭੁੱਖ ਲੱਗੀ ਤੇ ਕੋਈ ਭੋਜਨ ਪਕੜਾਵੇ ਅਸੀਂ ਛੱਕ ਲਈਏ, ਭੁੱਖ ਮਿੰਟ ਦੇ ਕੰਮ ਬਣ ਗਿਆ, ਪਰ ਜੇ ਪ੍ਰਸ਼ਾਦਾ ਵੀ ਪਕੜ ਲਈਏ ਤੇ ਸੋਚਣ ਲੱਗ ਜਾਈਏ ਛਕਾਂ ਕੇ ਨਾ ਛਕਾਂ, ਦੋ ਚਾਰ ਦਿਨ ਠਹਿਰ ਕੇ ਛਕਾਂ, ਦੋ ਚਾਰ ਸਾਲ ਠਹਿਰ ਕੇ ਛਕਾਂ, ਕੀ ਬਣੇਗਾ ਇਸ ਸਰੀਰ ਦਾ ਗੁਰੂ ਕੇ ਪਿਆਰਿਓ। ਬਸ ਧਾਰਮਿਕ ਤੌਰ ਤੇ ਐਸਾ ਹੀ ਹੁੰਦਾ, ਕਈ ਵਾਰ ਸਾਰੀ ਜ਼ਿੰਦਗੀ ਗੁਰੂ ਕੇ ਪਿਆਰ ਕੇ ਸੁਣਦੇ ਕਰਨ ਪਰ ਮੰਨਦੇ ਨਹੀਂ ਕਰਨ। ਮੰਨਣ ਤੋਂ ਮੁਰਾਦ ਕਹਿ, ਜੇ ਸਤਿਗੁਰੂ ਜੀ ਨੇ ਕਹਿ ਦਿੱਤਾ ਅੰਮ੍ਰਿਤ ਛਕਣ ਲੋ, ਛਕ ਕੇ ਤੇ ਸਤਿਗੁਰੂ ਜੀ ਦੇ ਰਾਹ ਤੁਰ ਕੇ ਲਾਭ ਲਈਏ। ਜੇ ਸਤਿਗੁਰੂ ਜੀ ਨੇ ਕਿਹਾ ਕਿ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ ਤੇ ਕੱਲ ਨੂੰ ਜਪਣਾ ਸ਼ੁਰੂ ਕਰ ਲਈਏ। ਜੇ ਸਤਿਗੁਰੂ ਜੀ ਆਖਦੇ ਸੰਗਤ ਚ ਆਉਣਾ ਏ ਤੇ ਸਮਾਂ ਬਣਾ ਕੇ ਕਾਲਜੀ ਭਰਨੀ ਸ਼ੁਰੂ ਕਰ ਦਈਏ। ਗੁਰੂ ਨਾਨਕ ਸਾਹਿਬ ਉਸੇ ਵਕਤ ਹੀ ਮਿਹਰਾਂ ਕਰਨੀਆਂ ਸ਼ੁਰੂ ਕਰਨਗੇ। ਪਰ ਹੁੰਦਾ ਕੀ ਏ ਕਿ ਜੇ ਸੁਣਨ ਤੋਂ ਬਾਅਦ ਅਸੀਂ ਸਲਾਹਾਂ ਵਿਚ ਪੈ ਜਾਂਦੇ ਹਾਂ, ਬੜੀਆਂ ਝਿੜਕਾਂ ਪੈਂਦੀਆਂ ਮਹਾਰਾਜ ਕੋਲੋਂ, ਜਿਉਂ ਜਿਉਂ ਜਦੋਂ ਸੋਝੀ ਨਾ ਹੋਵੇ ਉਦੋਂ ਬਾਣੀ ਕੋ ਸੁਣਾਵੇ ਤੇ ਬਾਣੀ ਵਿੱਚ ਚੰਗਾ ਲੱਗਦਾ ਕਿ ਬਾਣੀ ਸੁਣ ਰਹੇ ਹਾਂ, ਅੰਦਰ ਤੇ ਅਸਰ ਕੋਈ ਨਹੀਂ ਹੁੰਦਾ, ਉਹ ਚੰਗਾ ਲੱਗਦਾ ਕਿ ਕੋਈ ਬਾਣੀ ਸੁਣਾ ਰਿਹਾ ਹੈ ਪਿਆਰਿਓ। ਪਰ ਜਿਉਂ ਜਿਉਂ ਸੋਝੀ ਸਤਿਗੁਰੂ ਦੀ ਕਿਰਪਾ ਕਰਕੇ ਤਰਸ ਕਰਕੇ ਪਾਉਂਦੇ ਨੇ, ਫਿਰ ਗੁਰੂ ਕੀ ਬਾਣੀ ਜਦੋਂ ਸੁਣਾਂਗੇ ਤੇ ਅੰਦਰ ਨੂੰ ਇੰਜ ਲੱਗੇਗਾ ਚਪੇੜਾਂ ਪੈ ਗਈਆਂ ਨੇ ਵੱਡੀਆਂ ਵੱਡੀਆਂ, ਤੇ ਅੰਦਰ ਸ਼ਰਮ ਮਹਿਸੂਸ ਕਰੇਗਾ ਸਤਿਗੁਰੂ ਮੈਂ ਕਿਹੜੇ ਮੂੰਹ ਨਾਲ ਤੇਰਾ ਅਗਲਾ ਬਚਨ ਸੁਣਾ, ਮੈਂ ਤਾਂ ਪਹਿਲਾਂ ਵੀ ਤੇਰਾ ਬਚਨ ਨਹੀਂ ਕਮਾਇਆ। ਬਹੁਤ ਸਾਲ ਪਹਿਲਾਂ, ਲਗਭਗ 22 ਸਾਲ ਹੋ ਗਏ ਇਸ ਗੱਲ ਨੂੰ, ਮਹਾਰਾਜ ਜੀ ਦੇ ਘਰ ਕੁਝ ਗੁਰੂ ਕੇ ਪਿਆਰੇ ਲੁਧਿਆਣੇ, ਉਹਨਾਂ ਨੇ ਬੜੇ ਪਿਆਰ ਨਾਲ ਕਰਨਾ ਕੀਰਤਨ ਸਿਮਰਨ ਸਮਾਗਮ ਸੀ। ਸਮਾਗਮ ਤੋਂ ਬਾਅਦ ਉਹ ਸਾਰੇ ਪਿਆਰ ਵਾਲੀਆਂ ਰੂਹਾਂ ਰਲ ਕੇ ਬੈਠੀਆਂ। ਇੱਕ ਸੱਜਣ ਨੂੰ ਪੁੱਛਿਆ ਕਿ ਸਰਕਾਰ ਇਹਨੇ ਅੰਮ੍ਰਿਤ ਵੇਲੇ ਜਾਗ ਆਉਂਦੀ ਏ ਪਰ ਉੱਠਣ ਨੂੰ ਜੀ ਨਹੀਂ ਚਾਹੁੰਦਾ। ਜਾਤ ਆਉਂਦੀ ਨੀ ਪਹਿਲੀ ਗੱਲ, ਜੇ ਆ ਗਏ ਤੇ ਕੇਸ ਮਾਰਤੀ ਦੀ ਕਹਿ ਮੈਨੂੰ ਕੋਈ ਤਰੀਕਾ ਕੋਈ ਜੁਗਤੀ ਦੱਸੋ। ਉਹ ਰੰਗ ਰੱਤੀ ਸੀ ਆਤਮਾ ਉਹਦੀ ਆਪਣਾ ਅੰਦਾਜ਼ ਸੀ ਕਹਿਣ ਦਾ, ਬੜਾ ਪਿਆਰਾ ਲੱਗਾ। ਕਹਿਣ ਲੱਗਾ ਜੀ ਮੈਨੂੰ ਤੇ ਪਤਾ ਨਹੀਂ ਜੇ ਵੀ ਕਿਵੇਂ ਉੱਠੀ ਦਾ ਏ ਕੀ ਬਣਦਾ, ਮੈਨੂੰ ਤਾਂ ਇੰਨਾ ਕੁ ਪਤਾ ਏ ਜਦੋਂ ਮੈਂ ਸਵੇਰੇ ਜਾਗ ਫੁੱਲ ਦੇ ਮੈਨੂੰ ਨਾ ਗੁਰਦੁਆਰੇ ਚੋਂ ਸਪੀਕਰ ਲੱਗਦਾ ਤੇ ਮੇਰੀ ਮਾਂ ਤੋਂ ਗਾਲਾਂ ਬੜੀਆਂ ਪੈਂਦੀਆਂ ਸਨ। ਮੈਂ ਕਿਹਾ ਮੈਂ ਆਪਣੀ ਮਾਂ ਦਾ ਨਿਰਾਦਰ ਨਹੀਂ ਹੋਣ ਦੇਣਾ, ਮੇਰੀ ਮਾਤਾ ਨੂੰ ਉਹ ਗਾਲਾਂ ਕੱਢੇ। ਕਹਿਣ ਲੱਗਾ ਤਰਕਾਰ ਏ ਤੇਰਾ ਆਪਣਾ ਉਸ ਮਾਂ ਦਾ ਪੁੱਤ ਅਕਵਾਨ ਨੂੰ ਸਮਝ ਨਾ ਪਏ। ਕਹਿਣ ਲੱਗੇ ਜਦੋਂ ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਸੁਣਦੇ ਆ ਨਾ, ਸਹਿਬ ਕਹਿੰਦੇ ਜਿਨ ਕਰ ਕਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਕਰ ਬਾਂਝਾ। तेन सुंजी दे फिरे बिन नावै ओए कप कप मुए करा जाओ। जिस मनुख दे हिरदे अंदर वाहिगुरू दा नाम नी वस्या ओदी मां एको जे बच्चे नू जन्म ही ना देन दी बांह रह जांदी चंगा सी, की लाभ सी एको जे बच्चे नू लाभ जन्म देन दा। कहिंदे मेरी मां नू गाला पैण ना लैकी मैं करा ते झड़का मेरी मां नू ना मैं ना जपा, निरातर मेरी सत्कार तो माता दो होवे मैं उठ के इकदम नाम जपना शुरू कर देंदा सां। उन्हां नू ओ झड़क ते प्यार को गाल नजर आ गई, पर जदो सोझी पवे जदो नाना पवे कहिंदे जरा स्पीकर दी आवाज उच्ची कर छड़ो सन बाण तू सुनदी रहसी अपने काम करिए। ओ चंगी गल दे पर जेकर उहदे नाल प्यार पा के फिर बाणी सुनांगे फिर हो सकदा है जां तां प्यारे ओ बाणी नाल अंदरों इक मिक हो के रस माणांगे ते जां आखांगे साहिबा कोल होर नहीं ओ सुनिया जांदियां। बस मतलब ओ की हुंदा है, आत्मा चाहुंदी छेती नाल ओ गुरु के बचना दा लाभ लवां। इह नहीं कोई बाणी सुनी बंद कर दे, पाओ चाहुंदे ने वध तों वध मैं पाठ करां ते जीवन विच उहनां गुणां को लियावां। भगत कबीर साहिब जी आखदे ने ओ कहिंदे ने होर गल्लां लई विचार कर लिया करो, पर जदो सतगुरु जी कोई बचन करन ना ओनू विचारन दी बजाय इकदम मन के वेख लिया करो। उन विचार की करना साहब कुछ साडा बुरा ते करना नहीं चाहते, भलाई चाहते ने हजूर ते बचन ने ना। साहब कहिंदे क्या पढ़िए क्या दुनिए क्या वेद पुराना सुनिए, पढ़े सुने क्या कोई जो सहज न मिले हो सोई, हर का नाम ना जब सुगवारा क्या सोचे बारंबार। की सोचदा है गवार मूर्ख मैं, बारंबार सोचन दा ए काम नहीं हो, तू खरी दा नाम जपना शुरू कर। सतगुरु जी ने कृपा कीती पाए मूला कीर्त ने बचन सुने ते इकदम उन उस वक्त ही मनना शुरू कर लिया। आख्या अज तो बाद मैं हुणे अंदर शब्द नू संभालांगा, शब्द नू संभाल लिया जिन्ने उन्ने प्यार को रब नू भी संभाल लिया ते अपनी पूरी जिंदगी संभाल ली। कमाल की गल वाहिगुरु शब्द नू संभाल लेना, जिंदगी भी सांभी गई बच्चे भी सांभे गए कुलां भी सांभियां गईयां ते रब भी किरदे विच सांभिया जांदा है क्योंकि शब्द विच ही ओह बैठा है ना। लोके साहिब कहिंदे वाह वाह बाणी निरंकार कै तिस जेवड अवर ना कोए, बाणी विच बैठा मेरा साईं आप। जद ओनू संभाल लिया अंदर ते प्यारो बस जिथे किसे चीज की कोई घाट ते कमी रहनी कोई नहीं है। ताई गुरु अमरदास पिता महाराज जी जदो सतगुरु जी दे कोल आईए कहिंदे बाकी गल्लां बाद विच करिया जे पर एक साडा बचन अज मन ते जा आजे। बच्चियां नू संभालो प्यारो, बाकी संगत दा वी ध्यान उठदा ढाटा वे। गुरु अमरदास पिता बचन करते ने सब कहिंदे बाकी गल्लां बाद विच है, पर जदो आउंदे हो ते एक कम साडा बचन मनना शुरू कर दियो। केड़ा ओ सारे रल के आपो सतगुरु जी ने गाउण दा हुकम कीता है, गाओ सची बाणी आवो सिख सच गुरु के प्यारे हो, गाओ सची बाणी आवो सिख सच गुरु के प्यारे हो, गाओ
सची बाणी आवो सिख सच गुरु के प्यारे हो, गाओ सची बाणी आवो सिख सच गुरु के प्यारे हो,
गाओ सच्ची बाणी आवो सिख सच गुरु के प्यारे हो, गाओ सच्ची बाणी आवो सिख सच गुरु के प्यारे हो, गाओ
सच्ची बाणी आवो सिख सच गुरु के प्यारे हो, गाओ सच्ची बाणी आवो ਸਿੱਖ ਸਤਿਗੁਰ ਕੇ ਪਿਆਰਿਓ।
ਪਿਆਰਾ ਵੀ ਕਹਿਣਾ, ਸਤਿਗੁਰੂ ਦਾ ਪਿਆਰਾ ਕਹਿਣਾ ਤੇ ਆਖਣਾ ਬਾਕੀ ਗਾਓ। ਭਾਈ ਮੂਲਾ ਕੀਰ ਨੇ ਉਸ ਬਚਨ ਨੂੰ ਇਕਦਮ ਕਮਾਣਾ ਸ਼ੁਰੂ ਕੀਤਾ ਤੇ ਸੁਖੀ ਹੋਣ ਲੱਗਾ।
ਜੋ ਭੁੱਖਾ ਭੋਜਨ ਤੇ ਦੇਈ, ਨਗਰ ਦੇਖ ਕਰ ਬਸਤਰ ਓਢੇ।
ਜਦੋਂ ਕੋਈ ਲੋੜਵੰਦ ਵੇਖਦਾ ਹੈ ਤੇ ਉਹਨੂੰ ਪਿਆਰ ਨਾਲ ਪ੍ਰਸ਼ਾਦ ਛਕਾਉਂਦਾ ਹੈ। ਜੇ ਕਿਸੇ ਨੂੰ ਨੰਗਾ ਵੇਖਦਾ ਹੈ ਤੇ ਜਿੰਨੀ ਕੋਈ ਕੋਲ ਜਤਾ ਸ਼ਕਤ ਹੈ ਸਮਰੱਥਾ ਪਿਆਰਿਓ, ਉਹਦੇ ਵਿੱਚੋਂ ਕਿਸੇ ਨੂੰ ਕੱਪੜਾ ਦੇ ਕੇ ਉਹਦੇ ਪਰਦੇ ਕੱਜ ਦਾਤਾ।
ਜਗ ਸਾਧ ਇਹ ਘਰ ਬਹੁ ਆਵੈ ਹੈ, ਰਹਿਣ ਬਸੇਰਾ ਘਰ ਭੁੱਲ ਜਾਵੈ ਹੈ।
ਨਿਰੰਕਾਰ ਨੇ ਕਿਰਪਾ ਕੀਤੀ, ਬਹੁਤ ਸਾਰੇ ਸਿੱਖ ਵੀ ਇਹਦੇ ਘਰ ਚਰਨ ਪਾਉਣ ਲੱਗ ਪਏ। ਜਦੋਂ ਅਸੀਂ ਅੰਦਰੋਂ ਚਾਹਵਾਂਗੇ ਨਾ ਜੋ ਕੁਝ, ਉਹ ਕੁਝ ਵਾਹਿਗੁਰੂ ਦੀ ਕਿਰਪਾ ਕਰਕੇ ਮੇਲਾ ਕਰਾਵੇਗਾ। ਜੇ ਗੁਰਸਿੱਖਾਂ ਦੀ ਸੰਗਤ ਮੰਗਾਂਗੇ, ਸਤਿਗੁਰੂ ਸਬਾ ਅਪਣਾਉਣ ਕੇ ਗੁਰਸਿੱਖਾਂ ਨਾਲ ਮੇਲ ਹੋਣਾ ਸ਼ੁਰੂ ਹੋ ਜਾਏਗਾ। ਪਰ ਜੇਕਰ ਮੰਗ ਹੀ ਨਾ ਹੋਵੇ ਫਿਰ ਨੀ ਕੋਈ ਮਿਲਦਾ ਪਿਆਰ ਕਰਿਓ। ਆਂਢ ਗੁਆਂਢ ਚ ਆਉਣਗੇ ਪਰ ਸਾਡੇ ਘਰਾਂ ਚ ਨੀ ਉਹ ਚਰਨ ਪਾਉਣਗੇ। ਇਹਦੇ ਘਰ ਕੋਈ ਨਾ ਕੋਈ ਸਿੱਖਾਂ ਨੇ ਆਉਂਦੇ ਰਹਿਣਾ, ਕਿਸੇ ਮਹਾਤਮਾ ਨੇ ਆ ਜਾਣਾ, ਉਹਨਾਂ ਦੀ ਇਹਨੇ ਬੜੇ ਪਿਆਰ ਨਾਲ ਸੇਵਾ ਕਰਿਆ ਕਰਨੀ।
ਇੱਕ ਦਿਵਸ ਇੱਕ ਬੰਚ ਪਿਆਇਓ, ਤਨ ਮੈਂ ਸਿੱਖ ਕੋ ਭੇਖ ਬਣਾਇਓ।
ਜਦੋਂ ਨਾ ਇਹ ਭਾਈ ਮੂਲਾ ਕੀੜ ਸੇਵਾ ਕਰਦਾ ਬੜੇ ਪਿਆਰ ਨਾਲ, ਤੇ ਇੱਕ ਸੀ ਠੱਗ, ਉਹਨੇ ਸਕੀਮ ਬਣਾਈ ਵੀ ਸਾਰਿਆਂ ਨੂੰ ਪਿਆਰ ਕਰਦਾ, ਸਭਨਾਂ ਨੂੰ ਪ੍ਰਸ਼ਾਦ ਛਕਾਉਂਦਾ ਏ, ਬਸਤਰ ਵੀ ਦਿੰਦਾ ਏ, ਬੜੀ ਪਿਆਰ ਨਾਲ ਇਹ ਸੇਵ ਕਮਾਉਂਦਾ, ਕਿਉਂ ਨਾ ਇਸ ਨੂੰ ਮੈਂ ਠੱਗਾਂ ਤੇ ਇਹਦੇ ਘਰ ਚੱਲਾਂ। ਉਹ ਕੈਸੀ ਠੱਗ ਬਣਾਇਆ ਸਿੱਖੀ ਦਾ ਉਹਨੇ ਰੂਪ, ਉਹ ਬਣਾ ਕੇ ਉਹ ਭਾਈ ਸਾਹਿਬ ਜੀ ਦੇ ਘਰ ਆ ਗਿਆ।
ਬਾਣੀ ਕੰਠ ਫੜੇ ਕਰ ਪ੍ਰੀਤਾ, ਮਨ ਲੋਭੀ ਮਤ ਵਿਪਰੀਤਾ।
ਕਹਿੰਦੇ ਨੇ ਕਮਾਲ ਦਾ ਇਹ ਨੁਕਤਾ ਵਰਤਿਆ ਕਿ ਇਹਨੂੰ ਕੁਝ ਬਾਣੀ ਕੰਠ ਸੀ ਸਾਧ ਸੰਗਤ, ਉਹ ਬਾਣੀ ਨੇ ਪੜ੍ਹਨੀ ਤੇ ਬੜੇ ਪਿਆਰ ਨਾਲ ਪੜ੍ਹਨੀ ਬਾਣੀ, ਪਰ ਮਨ ਦੇ ਅੰਦਰ ਕੇ ਲਾਲਚੀ ਸੀ ਬਹੁਤ ਵਧੇਰੇ। ਉਹ ਬਾਣੀ ਇਸ ਕਰਕੇ ਨਹੀਂ ਸੀ ਪੜ੍ਹ ਰਿਹਾ ਕਿ ਭਲਾ ਚਾਹੁੰਦਾ ਹੈ, ਉਹ ਚਾਹੁੰਦਾ ਸੀ ਵੀ ਅਗਲੇ ਭਾਈ ਮੂਲਾ ਕੀਰਤ ਨੂੰ ਭੁਲੇਖਾ ਲੱਗ ਜਾਏ ਕਿ ਮੈਂ ਬਹੁਤ ਪਿਆਰਾ ਸਿੱਖ ਹਾਂ, ਉਹ ਮੇਰੀ ਸੇਵਾ ਕਰੇਗਾ ਦੱਬ ਕੇ, ਕੋਈ ਨਾ ਕੋਈ ਮੈਨੂੰ ਕੋਲੋਂ ਵੀ ਦੇ ਦੇਗਾ। ਲਾਲਚੀ ਸੇ ਬਾਣੀ ਪੜ੍ਹਦਾ ਸੀ। ਪੰਚਮ ਪਿਤਾ ਦੇ ਬਚਨ ਨੇ ਨਾ, ਮਨ ਨੇ ਪ੍ਰੀਤ ਮੁਖੋਂ ਗੰਢ ਲਾਵਤ। ਜਦੋਂ ਕੋਈ ਇਸ ਤਰ੍ਹਾਂ ਅਜੀਵਨ ਬਣੇ ਰਹਿਤ ਅਵਰ ਤਚ ਅਵਰ ਕਮਾਵਤ, ਆਪਣੀ ਰਹਿਤ ਹੋਰ ਹੋਣੀ ਪਿਆਰਿਓ, ਬਾਹਰੋਂ ਹੋਰ ਕੁਝ ਪ੍ਰਗਟਾਵਾ ਕਰਨਾ। ਮਨ ਨੀ ਪ੍ਰੀਤ ਮੁਖੋਂ ਗੰਢ ਲਾਵਤ ਮੁਖੋਂ ਮਿੱਠਾ। ਗਰੀਬ ਅਨੁਵਾਦ ਪਿਤਾ ਜੀ ਕਹਿੰਦੇ, ਜਾਨਣ ਕਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਤਾਕੋ ਭੀਨ। ਰਾਤਨੀ ਜੇ ਰਾਜੀ ਕੁੰਦਾ, ਅੱਜ ਵੀ ਇਸੇ ਤਰ੍ਹਾਂ ਦੀ ਚਾਲਾਂ ਬਹੁਤ ਚਲਤਾ ਜਾਂਦੀਆਂ। ਕਈ ਵਾਰ ਗੁਰੂ ਕੀ ਬਾਟੀ ਨੂੰ ਲੋਕਾਂ ਨੂੰ ਠੱਗਣ ਵਾਸਤੇ ਵੀ ਵਰਤਿਆ ਜਾਂਦਾ ਹੈ, ਪਰ ਲੋਕ ਨੀ ਠੱਗੇ ਜਾਣੇ, ਉਹਨਾਂ ਕੋਲੋਂ ਤੇ ਚਾਰ ਕੌਡੀਆਂ ਜਾਣਗੀਆਂ, ਪਰ ਇਹਦੇ ਕੋਲੋਂ ਜੀਵਨ ਦਾ ਸਭੋ ਕੁਝ ਚਲਾ ਜਾਣਾ ਹੈ। ਉਹਨਾਂ ਨੂੰ ਤਾਂ ਜੇ ਉਹਨਾਂ ਦੀ ਭਾਵਨਾ ਪਵਿੱਤਰ ਨੇ ਨਿਰੰਕਾਰ ਕੋ ਹੋਰ ਸਬਾ ਬਣਾ ਕੇ ਉਹ ਵਾਪਸ ਸਭ ਕੁਛ ਦਿਵਾ ਦੇਗਾ, ਪਰ ਜਿਹਨੇ ਧੋਖਾ ਕੀਤਾ ਉਹਦਾ ਕੀ ਬਣੇਗਾ। ਪਰ ਇਸ ਬੜਾ ਪਿਆਰਾ ਬਚਨ ਚੱਲ ਰਿਹਾ ਏ, ਇਹ ਆਇਆ ਬਾਣੀ ਪੜ੍ਹੇ ਮਨ ਕਰਕੇ ਲੋਭੀ ਸੇ।
ਦੋਹਰਾ ਸੇਵਾ ਕਰੀ ਬੇਪਾਵਰੀ, ਪਨ ਮੂਲੇ ਕੀ ਨਾਲ ਉਖਣ ਰਕੇ ਉਤਾਰ ਕੇ
ਕਹਿਣ ਲੱਗੇ, ਸਾਰੀ ਰਾਤ ਨਾ ਜਦੋਂ ਇੱਥੇ ਸੇਵਾ ਕੀਤੀ ਗਈ, ਸੇਵਾ ਕਰਾ ਕੇ ਆਰਾਮ ਕਰਨ ਨੂੰ ਕਿਹਾ ਏ। ਭਾਈ ਸਾਹਿਬ ਜੀ ਦੀ ਧਰਮ ਪਤਨੀ ਨੇ ਆਪਣੇ ਗਹਿਣੇ ਲਾਏ, ਲਾ ਕੇ ਜਿੱਥੇ ਉਸ ਨੇ ਰੱਖੇ, ਇਹ ਠੱਗ ਨੇ ਆਪਣੀ ਅੱਖ ਬਚਾ ਕੇ ਉੱਥੇ ਧਿਆਨ ਰੱਖਿਆ ਤੇ ਕਿੱਥੇ ਰੱਖਦੇ ਨੇ ਉਹ ਅਨੁਸਾਰ ਇਹਨਾਂ ਇਹਨੇ ਗਹਿਣੇ ਵੇਖ ਲਏ ਕਿੱਥੇ ਰੱਖੇ। ਜਦੋਂ ਅੰਦਰੋਂ ਜੀ ਕਪਟ ਸੀ ਤੇ ਉਹ ਜਦੋਂ ਰਾਤ ਨੂੰ ਸਾਰੇ ਆਰਾਮ ਕਰਨ ਲੱਗ ਪਏ।
ਸੋਏ ਰਹੇ ਜਾ ਸਭ ਪਹਿਚਾਨੇ, ਸੋ ਭੁੱਖਣ ਲੀਨੇ ਨੇ ਜਪਾਨੇ।
ਜਦੋਂ ਵੇਖਿਆ ਕਿ ਸਾਰੇ ਸੌਂਦੇ ਨੇ ਇਹ ਜਾਗਦਾ ਰਿਹਾ ਤੇ ਜਾਗ ਕੇ ਇਸਨੇ ਜਿੱਥੇ ਗਹਿਣੇ ਰੱਖੇ ਸੀ ਡੋਲ ਜੀ ਉਹਨਾਂ ਗਹਿਣਿਆਂ ਨੂੰ ਚੁੱਕ ਕੇ ਆਪਣੇ ਕੋਲ ਕੋ ਲਿਆ।
ਨਿਕਸਣ ਲੱਗਿਓ ਬਹਿਰ ਕੋ ਧਾਏ ਪਾਰੇ ਪੌਰ ਵਿਖਿਓ ਹਟਿਆ।
ਜਦੋਂ ਇਹ ਗਹਿਣੇ ਲੈ ਕੇ ਬਾਹਰ ਜਾਣ ਲੱਗਾ ਤੇ ਬਾਹਰ ਦੇ ਦਰਵਾਜ਼ੇ ਨੂੰ ਤਾਲਾ ਲੱਗਾ ਹੋਇਆ ਸੀ, ਕਹਿ ਲੱਗਾ ਇਹ ਤਾਂ ਬਹੁਤ ਮੇਰੇ ਨਾਲ ਮਾਤਾ ਹੋਇਆ, ਗਹਿਣੇ ਵੀ ਚੁਰਾ ਲਏ ਨੇ, ਬਾਹਰ ਤਾਲਾ ਲੱਗਾ ਕਹਿ।
ਮੂਲੇ ਕੋ ਕਰ ਸੰਗ ਜਗਾਵਾ ਕੱਟ ਧਾਰ ਕੈ ਬਚਣੇ ਅਲਾਵਾ।
ਇਹਨੇ ਨਾ ਫਿਰ ਇੱਕ ਹੋਰ ਫਰੇਬ ਕੀਤਾ, ਭਾਈ ਮੂਰਤਾ ਜੀ ਨੂੰ ਜਗਾ ਲਿਆ। ਅੰਦਰ ਸੀ ਕਪਟ, ਉਹ ਕਪਟ ਨੂੰ ਪ੍ਰਤਾਪਾ ਕਰਦਾ, ਭਾਂਤਾ ਕੀ ਕੱਢਦਾ ਕਹਿ।
ਜਾਵੋ ਵਹਿਰ ਦੀਜੀਆ ਕਾਰੀ ਹੋਵਤ ਸੂਰ ਉਧਰ ਮੁਝ ਭਾਰੀ।
ਕਹਿਣ ਲੱਗੇ ਭਾਈ ਸਾਹਿਬ ਉੱਠਿਆ ਜੀ, ਜਰਾ ਆ ਤਾਲਾ ਖੋਲਿਆ ਜੀ, ਮੇਰੇ ਢਿੱਡ ਵਿਚ ਸੂਲ ਪੈ ਗਿਆ ਬਹੁਤ ਵਧੇਰੇ, ਇਕਦਮ ਪੀੜ ਉੱਠੀਏ, ਮੈਂ ਬਾਹਰ ਸਰੀਰਕ ਕਿਰਿਆ ਕਰਨ ਜਾਣਾ ਕਹਿ।
ਗੋਹਰਾ ਮੂੜਾ ਬੋਲਿਓ ਸੰਤ ਜੀ ਵਹਿਰ ਤਮਰ ਕਿਉਂ ਜਾਕ, ਗਮਨੇ ਬੈਠੋ ਅਜਰ ਮੈਂ ਪ੍ਰਾਤ।
ਭਾਈ ਮੋਲਾ ਜੀ ਦਾ ਵੀ ਪਿਆਰ ਕਮਾਲ ਦਾ, ਕਹਿਣ ਲੱਗੇ ਭਾਈ ਸਾਹਿਬ ਜੀ ਜੇ ਤੁਹਾਡੇ ਅੰਦਰ ਇਕਦਮ ਛੇਤੀ ਨਾਲ ਸੂਲ ਉੱਠਿਆ ਏ ਸਰੀਰਕ ਕਿਰਿਆ, ਤੁਸੀਂ ਇੱਕ ਸਾਈਡ ਤੇ ਅੰਦਰ ਵੀ ਕਰ ਸਕਦੇ ਹੋ, ਮੈਂ ਸਾਰਾ ਮਹਿਲਾ ਵੀ ਚੁੱਕਣ ਨੂੰ ਤੁਹਾਡਾ ਤਿਆਰ
ਥਾਂ। ਬੋਲਿਓ ਵੰਚਕ ਬਾਹਰ ਜਾਉ ਸਦਨ ਵਿਖੇ ਬੈਠਕ ਸ਼ਰਮਾਉ।
ਇਹ ਕਹਿਣ ਲੱਗਾ ਨਹੀਂ ਜੀ ਮੈਂ ਬਾਹਰ ਜਾਣਾ, ਮੈਨੂੰ ਘਰ ਵਿਚ ਇਸ ਤਰ੍ਹਾਂ ਬੜੀ ਸ਼ਰਮ ਆਉਂਦੀ ਕਹਿ।
ਉੱਠ ਕੇ ਮੂੜਾ ਲੈ ਕਰਤਾਰੀ ਆਇਓ ਜਾਬੀ ਅਜਰ ਮਜਾਰੀ।
ਛੇਤੀ ਨਾਲ ਭਾਈ ਮੂਲਾ ਜੀ ਨੇ ਜਿੱਥੇ ਚਾਬੀ ਰੱਖੀ ਸੀ ਉਹ ਲੈ ਆਂਦੇ, ਪਰ ਭਾਈ ਮੂਲਾ ਉਹਨੇ ਜਿਹੜੀ ਵੱਡੀ ਵੱਡੀ ਅਜਰ ਨੂੰ ਜਰ ਸਕਦੇ ਨੇ, ਜਿਹੜਾ ਵੱਡਾ ਨੇ ਧੀਰਜ ਵੱਡੀ ਨੇ ਕਾਲੇ ਪੈਣ ਪਾਲੇ ਨੇ ਸਮਝਦੇ ਨੇ, ਪਰ ਪਿਆਰਿਓ ਦੇਖ ਕੇ ਅੰਡਿਟ ਕਰਨ ਦਾ ਤੁਸੀਂ ਵੇਖੋਗੇ ਕਿਤਨਾ ਵੱਡਾ ਲਾਭ ਮਿਲਦਾ ਹੈ।
ਮੰਚਕ ਕਾਂਖ ਵਿਖਾਤੇ ਗਿਰੇ ਭੂਖਣ ਉਹਨਾ ਉਠਾਏ ਸੋ ਡਰੇ।
ਕਹਿਣ ਲੱਗੇ ਜਦੋਂ ਇਸ ਤਰ੍ਹਾਂ ਬੰਦਾ ਕਪਟੀ ਹੋਵੇ ਨਾ, ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕੋਵੇ, ਕੋਈ ਨਾ ਕੋਈ ਦਲ ਤੋਂ ਫੜਿਆ ਹੀ ਜਾਂਦਾ ਏ, ਕਾਲੀ ਨਾਲ ਉਹ ਖਿਲਜੁਲ ਰਿਹਾ ਸੁਣਿਆ ਵੀ ਅੰਦਰ ਸੂਲ ਉੱਠਦਾ, ਸੂਲ ਤੇ ਉਠਾ ਰਿਹਾ ਤੂੰ ਸੱਚੀ ਮੁੱਚੀ, ਉਹ ਜਿਹੜੇ ਗਹਿਣੇ ਲੁਕੋਏ ਸੀ ਨਾ ਉਹ ਖਿਲਦਿਆਂ ਖੁਲਦਿਆਂ ਥੱਲੇ ਡਿੱਗ ਪਏ। ਭਾਈ ਮੋਹਾ ਜੀ ਕੋਲ ਖਲੋਤੇ ਨੇ ਕਿ ਹੁਣ ਸ਼ਰਮਿੰਦਾ ਉਰਿਆ ਮੈਂ ਕਿਵੇਂ ਚੁੱਕਾ, ਮੇਰਾ ਪੜਦਾ ਪਾਸ ਹੋ ਜਾਣਾ, ਹੁਣ ਕੀ ਕਰਾਂ। ਭਾਈ ਮੋਹਾ ਜੀ ਨੇ ਉਹ ਗਹਿਣੇ ਚੁੱਕੇ ਤੇ ਚੁੱਕ ਕੇ ਇਹਨੂੰ ਪਕੜਾ ਦਿੱਤੇ।
ਮੂਲੇ ਤਬ ਉਠਾਏ ਨਿਜ ਹੱਥ ਗਏ ਤਾਨੇ ਕੋ ਤਬ ਇੱਕ ਸਾਥ।
ਕਹਿਣ ਲੱਗੇ ਪਿਆਰ ਨਾਲ ਭਾਈ ਮੋਹਾ ਜੀ ਨੇ ਪਕੜਾ ਦਿੱਤਾ, ਬਿਲਕੁਲ ਅੰਦਰ ਆਉਣ ਨਹੀਂ ਦਿੱਤਾ। ਤੁਹਾਨੂੰ ਪੁੱਛੋ ਕਿ ਗਹਿਣੇ ਪਿੱਛੋਂ ਡਿੱਗ ਪਏ, ਕਿੱਥੋਂ ਲਿਆਇਆ ਏ, ਜਾਂ ਮੇਰੇ ਪਰਿਵਾਰ ਤੇ ਬਿਲਕੁਲ ਇਹ ਅੰਦਰ ਸਵਾਲ ਨਹੀਂ ਆਉਣ ਦਿੱਤਾ। ਕਹਿਣ ਲੱਗੇ ਉਹ ਤਾਂ ਚਲਾ ਗਿਆ ਬਾਹਰ ਤੇ ਭਾਈ ਮੋਲਾ ਜੀ ਫਿਰ ਆਰਾਮ ਕਰਨ ਲੱਗ ਪਏ। ਉਹਨੇ ਕਿੱਥੋਂ ਮੁੜ ਕੇ ਆਉਣਾ ਸੀ ਜਿਹੜਾ ਠੱਗ ਸੀ, ਨਾ ਹੀ ਇਹਨਾਂ ਨੇ ਉਡੀਕਿਆ, ਜੇ ਉਡੀਕਣਾ ਹੁੰਦਾ ਤੇ ਜਾਣ ਨਾ ਦੇਣੇ, ਪਰ ਇਹਨਾਂ ਦਾ ਅੰਦਰ ਵਿਸ਼ਵਾਸ ਮੇਰੇ ਸਤਿਗੁਰੂ ਜੀ ਨੇ ਜੋ ਬਚਨ ਕਿਹਾ ਮੈਂ ਤਾਂ ਉਹਨਾਂ ਨੂੰ ਪਾਲਣਾ ਏ। ਗੁਰੂ ਕੇ ਬਚਨ ਨੂੰ ਪਾਲਦਿਆਂ ਘਰ ਬਾਹਰ ਲੁਟਾਣਾ ਪਵੇ, ਘਰ ਬਾਹਰ ਪਸਾਣਾ ਪਵੇ, ਲੋਕਾਂ ਕੋਲ ਉਹ ਮਾਣ ਮਿਲੇ ਅਪਮਾਨ ਮਿਲੇ, ਇਹ ਸਾਰਾ ਕੁਝ ਝੱਲਣਾ ਪੈਂਦਾ। ਜਦੋਂ ਵੇਖੀ ਗਏ ਤੇ ਪਿਆਰਿਓ ਫਿਰ ਆਪਣੀ ਮਰਜ਼ੀ ਕਾਹਦੀ। ਸਵੇਰ ਹੋਈ, ਭਾਈ ਸਾਹਿਬ ਜੀ ਦੀ ਪਤਨੀ ਜਾਗੀ, ਉਹਨੇ ਵੇਖਿਆ ਤਾਂ
ਭੂਖਣ ਘਰੇ ਨਹੇ ਕਹੇ ਥਾਈ ਕਹਾਂ ਗਏ ਕਹੇ ਨੀਰ ਚੁਰਾਈ।
ਉਹਨੇ ਚੰਗੀ ਤਰ੍ਹਾਂ ਵੇਖਿਆ ਕਿ ਗਹਿਣੇ ਮੈਂ ਰੋਜ਼ ਇੱਥੇ ਰੱਖਦੀ, ਅੱਜ ਵੀ ਰੱਖੇ ਹਨ, ਮੈਂ ਕਿਧਰੇ ਹੋਰ ਜਗ੍ਹਾ ਰੱਖ ਲਏ ਨੀ ਕਿ ਕੋਈ ਚੋਰੀ ਕਰਕੇ ਲੈ ਗਿਆ। ਪਤਾ ਤੇ ਸੀ ਵੀ ਇਹ ਘਰ ਨੂੰ ਕੋਈ ਵਰਤ ਗਈ ਹੈ, ਪਰ ਉਹਨੂੰ ਇਸ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ। ਆਪਣੇ ਪਤੀ ਨੂੰ ਆਖਦੀ ਕਹਿ
ਬੂੜਾ ਕਹਿ ਰਹਿਣ ਘਰ ਮਾਹੀ ਕਰ ਲਗੇ ਨਾ ਜਾਣੇ ਜਾਈ।
ਭਾਈ ਸਾਹਿਬ ਜੀ ਦਾ ਕਮਾਲ ਦਾ ਇੱਥੇ ਸਿੱਖੀ ਕਰੈਕਟਰ ਪ੍ਰਗਟ ਕੀਤਾ। ਗੁਰੂ ਕੇ ਪਿਆਰੋ, ਕਿਤਨੇ ਕਿਤਨੇ ਮਹਾਨ ਸਿੱਖ ਹੋ ਗਏ। ਤਾਂ ਇੱਕ ਉਹ ਬਿਰਤੀ ਹੈ ਜਿਹੜੀ ਦੂਸਰਿਆਂ ਦਾ ਦੋਸ਼ ਵੀ ਨਹੀਂ ਕੁੰਦਾ ਤੇ ਉਹਨਾਂ ਨੂੰ ਵੀ ਦੋਸ਼ੀ ਬਣਾ ਕੇ ਅਸੀਂ ਆਪਣੇ ਵੱਲੋਂ ਉਹਨਾਂ ਤੇ ਦੋਸ਼ ਲਾਉਂਦੇ ਹਾਂ। ਘੁਰੇ ਇਹਨੇ ਚੋਰੀ ਕੀਤੀ ਹੋਵੇ, ਘੁਰੇ ਦਾ ਹੀ ਅੰਦਰ ਬਦਲ ਗਿਆ ਹੋਵੇ, ਪਰ ਉਹ ਨੇ ਜਿਹੜੇ ਦੇਖਦੇ ਵੀ ਪਏ ਨੇ ਪਰ ਤਾਂ ਵੀ ਦੇਖ ਕੇ ਅੰਡਿਟ ਕਰ ਰਹੇ। ਭਾਈ ਸਾਹਿਬ ਕਹਿਣ ਲੱਗੇ, ਅਨੇਕ ਬਾਤਾਂ ਵਾਲੀਏ, ਲੱਗਦਾ ਆਪਾਂ ਅੱਜ ਰਾਤੀ ਗੂੜੀ ਨੀਂਦ ਸੌ ਗਏ ਹਾਂ। ਕੋਈ ਚੋਰ ਘਰ ਆਇਆ ਸਾਡੇ, ਉਹ ਚੋਰੀ ਕਰਕੇ ਗਹਿਣ ਲੈ ਗਿਆ।
ਲੈ ਗਮਨੇ ਭੁੱਖਣ ਕੋ ਸੋਈ, ਬਿਨ ਜਾਗੇ ਤੇ ਅਸਗਤ ਹੋਈ।
ਕਹਿਣ ਲੱਗੇ ਸਾਨੂੰ ਜਾਗ ਨੀ ਨਾ ਆਈ, ਉਹ ਚੋਰ ਆਰਾਮ ਨਾਲ ਤਾਂ ਹੀ ਤਾਰਾ ਕਰ ਗਿਆ। ਕਹਿ
ਨਿਸ਼ਾ ਹਮਾਰੇ ਘਰ ਸਿੱਖ ਜੋ ਉੱਠ ਕਰ ਗਏ।
ਕਹਿਣ ਲੱਗੇ ਵੇਖ ਦੇਖ ਭਾਤਾਂ ਵਾਲੀ, ਜਿਹੜਾ ਸਿੱਖ ਸਾਡੇ ਘਰ ਮਹਾਰਾਜ ਨੇ ਰਾਤੀ ਭੇਜਿਆ ਸੀ ਨਾ, ਰਾਤੀ ਸਿੱਖ ਸਾਡੇ ਘਰ, ਉਹਨੂੰ ਪਤਾ ਲੱਗਾ ਹੁੰਦਾ ਕਿ ਚੋਰ ਤੇ ਗਹਿਣੇ ਲੈ ਗਿਆ। ਉਹਨੇ ਉਹਨੂੰ ਸ਼ਰਮ ਆਈ ਹੋਣੀ, ਕਹਿ ਵੀ ਕਿਧਰੇ ਮੇਰਾ ਇਹਨਾਂ ਨਾਲ ਲੱਗ ਜਾਵੇ। ਉਹ ਸ਼ਰਮ ਦਾ ਮਾਰਾ ਰਾਤੋ ਰਾਤ ਇੱਥੋਂ ਉਹ ਵੀ ਚਲਾ ਗਿਆ। ਕਹਿ
ਸਭ ਦੇ ਮਹਿੰਗੇ ਦੋਸ਼ ਮੁਝ ਅਸ ਜਾਣੀ ਮਨ ਮਾਹੇ, ਗਯੋ ਬੜੀ ਭੁਣ ਸਾਰ ਤੇ ਸਿੱਖ ਦੋਸ਼ ਕਛੂ ਨਾਹੇ।
ਗੁਰੂ ਕੇ ਪਿਆਰੇ ਭਾਈ ਮੋਤਾ ਕੀੜ ਆਖਦਾ ਸਿੱਖ ਪਤਾ ਕਿਉਂ ਚਲਾ ਗਿਆ ਘਰੋਂ? ਉਹਨੇ ਆਖਿਆ ਜਦੋਂ ਪਤਾ ਲੱਗੇਗਾ ਉਹਨਾਂ ਨੇ ਕਹਿਣਾ ਕਿ ਕੋਈ ਉਪਰ ਆਦਮੀ ਘਰ ਆਇਆ ਏ, ਇਹਨੇ ਚੋਰੀ ਕੀਤੀ ਹੋਣੀ ਸਾਫ਼ ਏ। ਉਹਨੇ ਸੋਚਿਆ ਕਿ ਮੇਰੇ ਤੇ ਸਾਰੇ ਦੋਸ਼ ਲਾਣਗੇ, ਇਸ ਕਰਕੇ ਮੈਂ ਕਿਹਨੂੰ ਕਿਹਨੂੰ ਜਵਾਬ ਦਿਆਂਗਾ। ਉਹ ਆਪਣੇ ਦੋਸ਼ ਤੋਂ ਬਚਣ ਲਈ ਡਰਦਾ ਮਾਤਾ ਸਿੱਖ ਦੇਖੋ ਰਾਤੋ ਰਾਤ ਚਲਾ ਗਿਆ ਏ, ਬਹਾਨਾ ਪਾ ਕੇ ਵੀ ਪੇਟ ਵਿਚ ਸੋਲ ਉੱਠਿਆ ਏ। ਉਹ ਸਿੱਖ ਦਾ ਪੜਦਾ ਪੇ ਕਰਦੇ ਨੇ ਭਾਈ ਮੋਲਾ ਕੀੜ, ਜਾਣਦੇ ਕੰਨ ਪਰ ਜਾਣ ਬੁੱਝ ਕੇ ਪਏ। ਕਿਧਰੇ ਲੋਕ ਇਹ ਨਾ ਆਖਣ ਗੁਰੂ ਨਾਨਕ ਪਿਤਾ ਦੇ ਸਿੱਖ ਵੀ ਚੋਰੀ ਕਰ ਦਿੰਦੇ ਕੰਨ, ਹੁਣ ਇਹਨਾਂ ਦੇ ਅੰਦਰ ਵੀ ਚੋਰ ਉੱਤੇ ਨੇ। ਪਿਆਰਿਓ, ਸਿੱਖ ਦੇ ਜਦੋਂ ਅੰਦਰ ਸੋਝੀ ਪੈ ਜਾਵੇ, ਉਹ ਹਰ ਯਤਨ ਕਰੇਗਾ ਜਿਸ ਦੇ ਨਾਲ ਸਤਿਗੁਰੂ ਜੀ ਦੇ ਘਰ ਦਾ ਕੋਈ ਨਿਰਾਦਰ ਨਾ ਕਰੇ, ਗੁਰੂ ਕੀ ਸਿੱਖੀ ਨੂੰ ਕੋਈ ਇਹਦੇ ਨਾਲ ਮਾਤਾ ਸ਼ਬਦ ਨਾ ਵਰਤੇ। ਹੁਣ ਤਾਂ ਇੱਕ ਬੜੀ ਭੈਣ ਜੀ ਗੱਲ ਵੇਖਦੇ ਇਹਨਾਂ ਨੂੰ ਮੁਲਕਾਂ ਦੇ ਅੰਦਰ, ਭਟਕੇ ਕੋਈ ਮਨ, ਚੰਚਲ ਕੋਈ ਮਨ, ਕੋਈ ਮਾੜੀ ਮੋਟੀ ਮਾੜੀ ਘਟਨਾ ਵਾਪਰ ਜਾਵੇ, ਇਕਦਮ ਗੁਰੂ ਕੇ ਪਿਆਰੇ ਅਸੀਂ ਉਹਨੂੰ ਸਤਿਗੁਰੂ ਜੀ ਦੇ ਨਾਲ ਜੋੜਦੇ ਹਾਂ। ਤੇ ਕਈ ਵਾਰ ਇਹੋ ਜਿਹੀ ਮੰਦ ਭਾਗੀ ਘਟਨਾ ਵੀ ਮੈਂ ਸੁਣਦਾ ਵਾਂ, ਪਤਾ ਹੀ ਹੁਣ ਤਾਂ ਵੀ ਐਵੇਂ ਮੂੰਹ ਜੋ ਆਇਆ ਬੋਲਦੇ ਗਏ। ਕਈ ਵਾਰ ਬਾਰਡਰ ਤੋਂ ਜਦੋਂ ਕੋਈ ਮਾੜੀਆਂ ਚੀਜ਼ਾਂ ਕਿਸੇ ਕੋਲੋਂ ਪਕੜੀਆਂ ਜਾਣ ਤੇ ਅਸੀਂ ਉਸ ਦੇ ਨਾਲ ਫਿਰ ਕਿੰਨਾ ਕੁ ਜੋੜਦੇ ਹਾਂ ਖੁਦ। ਇਹ ਪਹਿਲਾਂ ਕਾਫੀ ਸਾਲ ਪਹਿਲਾਂ ਲਗਭਗ ਜਾਪਦਾ ਏ, ਪਿਆਰਿਓ 14 ਸਾਲ ਦੀ ਪਹਿਲਾਂ ਬਾਰਡਰ ਤੋਂ ਕਿਸੇ ਦੇ ਕੋਲੋਂ ਕੋਈ ਨਸ਼ਾ ਪੱਤਾ ਪਕੜਿਆ ਗਿਆ ਤੇ ਖਬਰ ਵਾਲੇ ਨੇ ਐਪੋ ਜੀ ਖਬਰ ਫੈਲਾ ਦਿੱਤੇ ਭਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਸਰੂਪ ਲੈ ਕੇ ਆ ਰਹੇ ਸਨ ਪੰਜ ਪਿਆਰੇ, ਉਹਦੇ ਵਿਚ ਉਹਨਾਂ ਨੇ ਨਸ਼ਾ ਲੁਕੋਇਆ। ਉਸੇ ਵਕਤ ਇਮੀਗ੍ਰੇਸ਼ਨ ਨਾਲ ਪ੍ਰਬੰਧਕਾਂ ਨੇ ਰਾਬਤਾ ਕਾਇਮ ਕੀਤਾ, ਦੱਸਿਆ ਉਹ ਬਾਰਡਰ ਤੇਰੇ ਵਾਲਾ ਬੰਦਾ ਕਹਿੰਦਾ ਮੈਂ ਪਿਛਲੇ 20 ਸਾਲ ਤੋਂ ਇੱਥੇ, ਮੇਰੀ ਇਸ ਡਿਊਟੀ ਜੋਬ ਏ। ਕਹਿਣ ਲੱਗੇ ਅੱਜ ਤੋਂ ਪਹਿਲਾਂ ਇੱਕ ਵੀ ਘਟਨਾ ਇੱਥੇ ਨਹੀਂ ਵਾਪਰੀ ਕਿਸੇ ਨੇ ਝੂਠੀ ਫੈਲਾਈ ਏ। ਤੇ ਐਹੋ ਜਿਹੀ ਘਟਨਾ ਕੱਲਾ ਕੱਲਾ ਫੋਨ ਤੇ ਸਿੱਖ ਸਿੱਖ ਨੂੰ ਦੱਸੀ ਜਾ ਰਿਹਾ ਏ ਜਿਵੇਂ ਅੱਗ ਪਹਿਲਦੀ ਕਿਵੇਂ, ਪਰ ਜਦੋਂ ਉਹਦੀ ਸਫਾਈ ਦਾ ਬਿਆਨ ਦਿੱਤਾ ਉਹ ਕਿਸੇ ਨੇ ਅੱਗੇ ਪੜਿਆ। ਅੱਜ ਤਾਂ ਕਈ ਜਾਣਗੇ ਵੀ ਬਾਰਡਰ ਤੇ ਸਤਿਗੁਰੂ ਜੀ ਦੇ ਵਿੱਚੋਂ ਇਸ ਤਰ੍ਹਾਂ ਨਸ਼ਾ ਕਿਸੇ ਨੇ ਲੰਘਾਇਆ, ਜਦੋਂ ਕਿ ਕੋਰਾ ਝੂਠ ਸੀ। ਗੁਰੂ ਕੇ ਪਿਆਰਿਓ, ਸੁਚੇਤ ਹੋਣਾ ਚਾਹੀਦਾ ਹੈ, ਕਿਸੇ ਲੰਘਾਇਆ ਨਹੀਂ, ਪਰ ਜਿਹੜਾ ਕਹਿਣ ਵਾਲਾ ਜਦੋਂ ਆਪਣੇ ਸੱਚੇ ਪਾਤਸ਼ਾਹ ਨਾਲ, ਪੰਜਾਂ ਪਿਆਰਿਆਂ ਨਾਲ, ਕਿਸੇ ਗੁਰੂ ਕੇ ਪਿਆਰੇ ਸਿੱਖ ਦੇ ਨਾਲ ਇਹੋ ਜਿਹਾ ਸ਼ਬਦ ਜੋੜਦਾ ਏ, ਉਹਦੀ ਤਾਂ ਸਜ਼ਾ ਉਹਨੂੰ ਰੱਬ ਵੱਲੋਂ ਭੁਗਤਣੀ ਪਵੇਗੀ ਨਾ। ਨਿਰਦੋਸ਼ਾਂ ਨੂੰ ਦੋਸ਼ ਲਾਉਣਾ ਤੇ ਸੱਚੇ ਪਾਤਸ਼ਾਹ ਵੱਲ ਇਹੋ ਜਿਹਾ ਇਸ਼ਾਰਾ ਕਰਨਾ ਸ਼ੋਭਦਾ ਹੀ ਨਹੀਂ। ਗੁਰੂ ਕੇ ਪਿਆਰਿਓ, ਭਾਈ ਮੋਦੀ ਨੇ ਸਿੱਖ ਦਾ ਪੜਦਾ ਕੱਜਿਆ ਏ, ਇਹਦਾ ਫਲ ਕੀ ਮਿਲਦਾ? ਲੋਕ ਨੀ ਇਹਦਾ ਫਲ ਦੇਣਦੇ, ਲੋਕ ਤਾਂ ਕਹਿਣਗੇ ਇੱਟ ਦਾ ਜਵਾਬ ਪੱਥਰ ਚ ਦਿਓ, ਅਗਲੇ ਦਿਨ ਗਲਤੀ ਕੀਤੀ ਏ। ਉਹਨੂੰ ਪੂਰੇ ਪੇਪਰਾਂ ਚ ਇਹਨਾਂ ਚਾਰ ਅਸੀਂ ਦਿਆਂਗੇ, ਹੁਣ ਕਰਾਂਗੇ ਤੱਲੇ ਤੱਲੇ ਨੂੰ। ਅੱਜ ਵੇਖ ਲਿਆ ਜੀ ਪਲਾਂਟ ਜਗ੍ਹਾ ਸਿੱਖ ਕੋਲੋ ਆ ਆਚਰਣ ਤੌਰ ਤੇ ਗਲਤੀ ਹੋ ਗਈ ਏ, ਜਿਵੇਂ ਚਾਹ ਜੇ ਚੜ ਜਾਂਦਾ ਕਿਸੇ ਦਾ ਪਰਦਾ ਪਾਸ ਕਰਨ ਲਈ, ਤੇ ਜਦੋਂ ਆਪਣੀ ਗੱਲ ਹੋਵੇ ਫਿਰ ਇਹ ਚਾਹੁੰਦਾ ਗੁਆਂਢੀ ਘਰ ਵਿਚ ਵੀ ਨਾ ਜਾਵੇ। ਪਿਆਰਿਓ ਯਾਦ ਰੱਖਣਾ, ਜਦੋਂ ਅਸੀਂ ਕਿਸੇ ਦਾ ਪਰਦਾ ਕੱਟਾਂਗੇ ਰੱਬ ਸਾਡੇ ਪਰਦੇ ਕੱਟੇਗਾ। ਜਦੋਂ ਅਸੀਂ ਗੁਰੂ ਕੇ ਪਿਆਰਿਓ ਕਿਸੇ ਦਾ ਭਲਾ ਇੱਕ ਵਾਰ ਮੰਗਾਂਗੇ, ਨਿਰੰਕਾਰ ਹਜ਼ਾਰ ਵਾਰ ਸਾਡਾ ਭਲਾ ਕਰੇਗਾ। ਉਹਦਾ ਵਿਰੋਧ ਏ, ਭਾਈ ਮੋਦਾ ਨੇ ਪਤਨੀ ਨੂੰ ਇਕਦਮ ਪਿਆਰ ਨਾਲ ਸਮਝਾਇਆ, ਸਿੱਖ ਦਾ ਦੋਸ਼ ਕੋਈ ਨੀ, ਕਿਧਰੇ ਦੇ ਅੰਦਰ ਉਹਦੇ ਲਈ ਖਿਆਲ ਨਾ ਆਵੇ। ਕਹਿੰਦੇ ਉਹ ਤੇ ਡਰਤਾ ਮਾਰਤਾ ਚਲਾ ਗਿਆ ਏ, ਚੋਰ ਕੋਈ ਚੋਰੀ ਕਰਕੇ ਲੈ ਗਿਆ ਏ, ਮੇਰੇ ਤੇ ਨਾ ਆਵੇ ਗੱਲ। ਇਸ ਲਈ ਭਾਈ ਪੋਲਾ ਜੀ ਨੇ ਇਹੋ ਜੀ ਕਹਾਣੀ ਬਣਾ ਆਪਣੀ ਪਤਨੀ ਨੂੰ ਵੀ ਤਸੱਲੀ ਦਵਾ ਦਿੱਤੀ।
ਨਗਤਰੀਆ ਕੋ ਭੂਖਣ ਘੜਵਾਏ ਔਰ ਹਰਖ ਹਿਤ ਤਤ ਛਿਨ ਪਾਏ।
ਕਹਿਣ ਲੱਗੇ ਉਸ ਨੇ ਨਾ ਆਪਣੀ ਪਤਨੀ ਨੂੰ ਕੋਲੋ ਪੈਸੇ ਲਾ ਕੇ ਹੋਰ ਗਹਿਣੇ ਤਿਆਰ ਕਰਕੇ ਉਹਨੂੰ ਪਵਾ ਦਿੱਤੇ। ਉਹ ਬੱਚੀ ਪਾ ਉਹ ਔਰਤ ਵੀ ਉਹਦੀ ਘਰੋਂ ਬੀਬਾ ਗਹਿਣੇ ਮਿਲ ਗਏ, ਖੁਸ਼ ਹੋ ਗਏ। ਇਹ
ਤਗਜ ਸੁਣਾ ਹੈ ਪ੍ਰਭੂ ਢਿੱਗ ਆਇਓ ਨਮਸਕਾਰ ਕਰਨ ਦਰਸ਼ਨ ਪਾਇਓ।
ਕੁਝ ਕੁ ਦਿਨ ਗੁਜਰੇ ਤੇ ਇਹ ਨਾ ਵਾਪਸ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ, ਬੜੇ ਪਿਆਰ ਨਾਲ ਨਮਸਕਾਰ ਕੀਤੇ ਤਾਂ
ਕਿਰਪਾ ਨਿਧਾਨ ਕਹਿਓ ਸੁਣ ਮੂਲਾ ਰਜ਼ਾ ਕੋਰ ਸਿੱਖੀ ਅਨੁਕੂਲਾ।
ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਚ ਇਹਨੇ ਨਮਸਕਾਰ ਕੀਤੇ, ਸਤਿਗੁਰਾਂ ਨੇ ਆਪਣੀ ਕਿਰਪਾ ਵਾਲੀ ਦ੍ਰਿਸ਼ਟੀ ਇਹਦੇ ਅੰਦਰ ਪਾਈ ਤੇ ਆਪਣੇ ਮੁਖ ਤੋਂ ਬਚਨ ਉਚਾਰਿਆ, ਭਾਈ ਮੂਲਾ ਤੇਰਾ ਏ ਖਰਦਾ ਤੇਰਾ ਏ ਕਿਰਦਾ, ਜਿੱਥੇ ਗੁਰੂ ਨਾਨਕ ਪਿਤਾ ਦੀ ਸਿੱਖੀ ਨੇ ਆ ਕੇ ਟਿਕਣਾ ਪੁੰਦਾ ਏ, ਤੇਰੇ ਵਰਗੇ ਦਿਲਾਂ ਤੇ ਅੰਦਰ ਗੁਰੂ ਨਾਨਕ ਸਾਹਿਬ ਜੀ ਵਸਣ ਨੂੰ ਹਰ ਵਕਤ ਤਿਆਰ ਰਹਿੰਦੇ ਕਾਲ। ਤੇਰੇ ਹਿਰਦੇ ਦੇ ਅੰਦਰ ਇਤਨੀ ਪਵਿੱਤਰਤਾ, ਇਤਨੀ ਅੰਦਰੋਂ ਦਵੈਸ਼ ਕੋਈ ਨੀ ਕਹਿ, ਅੰਦਰ ਵੈਰ ਭਾਵਨਾ ਕੋਈ ਨੀ ਏ। ਰੱਬ ਨੀ ਚਾਹੁੰਦਾ ਕਿ ਮੈਂ ਕਿਸੇ ਦੇ ਅੰਦਰ ਪ੍ਰਗਟ ਨਾ ਹੋਵਾਂ, ਅਸੀਂ ਨੀ ਚਾਹੁੰਦੇ ਉਹ ਪ੍ਰਗਟ ਹੋਏ। ਮੂੰਹ ਤੋਂ ਤਾਂ ਚਾਹਵਾਂਗੇ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਦਿਓ, ਕਲਗੀਆਂ ਵਾਲੇ ਮੈਨੂੰ ਵੀ ਅੰਦਰੋਂ ਚਲਤਾਰਾ ਦਿਓ, ਪਰ ਅੰਦਰ ਵਿਕਾਰਾਂ ਦੀ ਮੈਲ ਦੀ ਪੰਡ ਹੋਵੇ, ਉੱਚੇ ਚਲਤਾਰੇ ਤੇ ਦੀਦਾਰ ਦੀ ਖੈਰ ਕਿਚੋਂ ਪਵੇਗੀ। ਸਤਿਗੁਰੂ ਜੀ ਦੇ ਬਾਰੇ ਕਈ ਵਾਰ ਅੱਜ ਅਸੀਂ ਪੁੱਛਣਾ ਚਾਹੁੰਦੇ ਹਾਂ ਨਾ ਵੀ ਮਹਾਰਾਜ ਇਹਨਾਂ ਇਹਨਾਂ ਸਮਾਂ ਸਾਥੋਂ ਸੇਵਾ ਸਿਮਰਨ ਕਰਵਾ ਕੇ ਜੋ ਖੈਰ ਪਾਉਂਦੇ ਨੇ ਪਹਿਲਾਂ ਪਾ ਦਿਆ ਕਰਨ। ਸਾਹਿਬ ਕਹਿੰਦੇ ਨੇ ਮੈਂ ਤਾਂ ਪਾਉਣ ਨੂੰ ਪਹਿਲੇ ਹੀ ਨੀ ਤਿਆਰ ਹਾਂ, ਜਿੱਥੇ ਉਹ ਖੈਰ ਪਾਣੀ ਏ ਉਹ ਭਾਂਡਾ ਹੀ ਤੁਸੀਂ ਗੰਦ ਨਾਲ ਭਰਿਆ ਏ, ਉਹਨੂੰ ਧੋਣ ਲਈ ਇਹ ਸਮਾਂ ਲੱਗਦਾ ਸਾਰਾ। ਪਿਆਰਿਓ ਅਸੀਂ ਵੇਖ ਸਕਦੇ ਹਾਂ ਜਦੋਂ ਕੋਈ ਪਾਠ ਨਹੀਂ ਕਰਦਾ ਉਹ ਦਾਵਾ ਕਰੇਗਾ ਮੈਂ ਕਦੇ ਕੋਈ ਗਲਤੀ ਨਹੀਂ ਜੇ ਕਰਦਾ, ਮੈਂ ਸਿੱਖੀ ਦੇ ਸੂਲਾਂ ਤੇ ਚੱਲਦਾ ਜੇ, ਬੜੀ ਉਹਦੀ ਉੱਚੀ ਸ਼ੋਹਰ ਹੋਵੇਗੀ, ਮੇਰੇ ਵਰਗਾ ਕੋਈ ਚੰਗਾ ਇਨਸਾਨ ਨਹੀਂ। ਪਰ ਜਦੋਂ ਪਾਠ ਕਰਨਾ ਸ਼ੁਰੂ ਕਰੇਗਾ ਤੇ ਉਦੋਂ ਸਾਡੇ ਅੰਦਰ ਪਹਿਲੀ ਵਾਰ ਇਹ ਖਿਆਲ ਆਉਂਦਾ ਏ, ਅਸੀਂ ਪੁੱਛਦੇ ਹਾਂ ਕੀ ਕਰੀਏ, ਪਾਠ ਸ਼ੁਰੂ ਕਰੀਦਾ ਏ ਤੇ ਅੰਦਰ ਖੁਰੇ ਕਿੰਨੇ ਕੁ ਗੰਦੇ ਵਿਚਾਰ ਆ ਕੇ ਡੇਗਾ ਲਾ ਲੈਂਦੇ, ਇਹ ਪਿੱਛੋਂ ਆ ਗਏ। ਪਿਆਰਿਓ ਕਿਧਰੋਂ ਨੀ ਆਏ, ਪਹਿਲਾਂ ਹੀ ਅੰਦਰ ਇਹ ਗੰਦੇ ਵਿਚਾਰ ਸਨ, ਪਹਿਲਾਂ ਅੰਦਰ ਕਦੇ ਵੇਖਿਆ ਨਹੀਂ ਸੀ। ਸਤਿਗੁਰੂ ਨੇ ਬਾਣੀ ਪੜਾ ਕੇ ਥੋੜਾ ਜਿਹਾ ਅੰਦਰ ਸਾਫ ਕਰਕੇ ਝਾਤੀ ਮਰਵਾ ਦਿੱਤੀ ਏ ਵੀ ਆਹ ਨੇ ਤੇਰੇ ਔਕੜ ਜਿਨ੍ਹਾਂ ਨੂੰ ਧੋਣਾ ਏ। ਫੇਰ ਸਾਹਿਬ ਕਹਿੰਦੇ ਨੂੰ ਵੇਖ ਕੇ ਘਬਰਾਉਣਾ ਨਹੀਂ, ਵੱਧ ਬਾਣੀ ਪੜਨੀ ਵੱਧ ਸੇਵਾ ਸਿਮਰਨ ਕਰਨਾ ਹੁੰਦਾ ਏ, ਨਾਲ ਅਰਦਾਸ ਜਿਨ ਆਪਣੇ ਔਗਣ ਦਿਸਦੇ ਹੋਣ ਉਹ ਓਂਕਾਰ ਚੜੀ ਕਰੇਗਾ, ਉਹ ਤੇ ਬੇਨਤੀਆਂ ਕਰੇਗਾ ਸਤਿਗੁਰੂ ਮੇਰੀ ਮਹਿਲ ਤੋਵ, ਦੂਸਰੇ ਗੁਰਸਿੱਖਾਂ ਕੋਲ ਵੀ ਨੀਹਾਂ ਉੱਕ ਰਵੇਗਾ, ਉਹਦਾ ਅੰਦਰ ਕਹੇਗਾ ਮੈਂ ਇਹਨਾਂ ਨੂੰ ਕੀ ਕਵਾਂ, ਇਹ ਤਾਂ ਚੰਗੇ ਜਾਪਦੇ ਨੇ, ਮੇਰਾ ਅੰਦਰ ਬਹੁਤ ਮੈਟਾ ਤੇ ਗੰਦਾ ਏ। ਪਿਆਰਿਓ ਜਦੋਂ ਕੋਈ ਇਹ ਮਹਿਲ ਉਹ ਜਿਉਂ ਜਿਉਂ ਦਿਸਦੀ ਏ, ਹੁਣ ਤੇ ਤੁਸੀਂ ਵੇਖੋਗੇ ਨਾ ਬਹੁਤ ਸਾਰੇ ਬਚਨ ਤੁਹਾਡੇ ਨਾਲ ਸਾਂਝੇ ਕਰਨ ਨੂੰ ਜੀ ਕਰਦਾ ਏ। ਜਦੋਂ ਹੁਕਮਨਾਮਾ ਸਾਹਿਬ ਲੈਣਾ ਹੋਵੇ ਅਸੀਂ ਨਾ ਹਰ ਚੀਜ਼ ਨੂੰ ਰਿਵਾਜ ਜਾਂ ਬਣਾ ਲਿਆ ਜਾਂ ਇੱਕ ਵੱਡਾ ਸਾਰਾ ਸ਼ਬਦ ਜੋੜ ਲਾਂਗੇ ਮਰਯਾਦਾ। ਮਰਯਾਦਾ ਕੋਈ ਗੁਰੂ ਕੇ ਪਿਆਰੋ ਮੰਤਰ ਨੀ ਜਿਹੜਾ ਅਸੀਂ ਘੋਲ ਕੇ ਪੀਣਾ ਏ, ਉਹ ਨਾਨਕ ਭਾਈ ਤੇ ਮਹਾਰਾਜ ਨਿਰਾਸ਼ ਹੋ ਜਾਣਗੇ। ਕੁਝ ਅਸੂਲ ਨੇ ਉਹਨਾਂ ਨਾਲ ਜੁੜ ਕੇ ਸੀ ਮਹਾਰਾਜ ਜੀ ਦੇ ਨੇੜੇ ਪਹੁੰਚਣਾ ਹੈ। ਇਸ ਕਰਕੇ ਸਾਰਾ ਕੁਝ ਕਰੀਦਾ, ਉਹਨੂੰ ਮਰਜ਼ਾਦਾ ਆਖੀਦਾ। ਮੈਂ ਬੇਨਤੀ ਕਰ ਲੱਗਾ ਸਾਂ ਹੁਕਮਨਾਮਾ ਸਾਹਿਬ ਜੀ ਤੋਂ ਪਹਿਲਾਂ, ਪਿਆਰਿਓ ਜਦੋਂ ਸ਼ਬਦ ਪੜੇ ਜਾਂਦੇ ਸਨ, ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਸਾਠ ਫਿੱਕੇ ਪੇ ਕਾਈ, ਕਈ ਵਾਰ ਖੇਤਾਂ ਲਾ ਲਾ ਤੇ ਕਈ ਕਈ ਸਲੋਕ ਪੜੇ ਜਾਂਦੇ, ਕੀਮਤ ਲਵੇ ਇਹਨਾਂ ਇਹਨਾਂ ਦੀ ਲੋੜ ਨਹੀਂ ਸੀ ਇੱਥੇ। ਇਹ ਉਹ ਪੜੇ ਜਿਹਦਾ ਅੰਦਰ ਕਹਿ ਰਿਹਾ ਹੈ ਕਿ ਆਵੇ ਗੁਰੂ ਰਾਮਦਾਸ ਪਿਤਾ ਮਹਾਰਾਜ, ਮੇਰਾ ਅੰਦਰ ਔਗਣਾ ਨਾਲ ਭਰਿਆ ਪਿਆ, ਇੱਕ ਗੁਣ ਕੋਈ ਨੀ ਮੇਰੇ ਅੰਦਰ। ਸਹਿਬਾ ਮੇਰੇ ਅੰਦਰ ਮਾਤਾ ਦਾ ਮੋਹ ਈ ਭਟਕਦਾ, ਮੇਰਾ ਅੰਦਰ ਫਿਰਦਾ ਈ, ਮੇਰਾ ਬੱਚਿਆਂ ਤੇ ਘਰ ਵਾਲੀ ਨਾਲ ਤੇ ਪਿਆਰ ਪੈ ਗਿਆ ਹੈ, ਤੇਰੇ ਘਰ ਨਾਲ ਕੋਈ ਨੀ ਪੈਂਦਾ, ਮੈਨੂੰ ਦੱਸ ਮੈਂ ਕਿੱਧਰ ਜਾਵਾਂ। ਇਹ ਤਰਲਾ ਸੀ ਅੰਦਰੋਂ, ਮਿੰਨਤ ਸੀ ਗੁਰੂ ਕੇ ਪਿਆਰਿਓ, ਜਦੋਂ ਕੋਈ ਤਰਲਾ ਲੈਣ ਲਈ ਪੜੇਗਾ ਉਹਦਾ ਜਵਾਬ ਵਿੱਚ ਸਤਿਗੁਰੂ ਉਹਨੂੰ ਕੁਝ ਦੇਣਗੇ, ਉਹਦੀ ਮਹਿਲ ਤੋਣਗੇ। ਤੇ ਜੇਕਰ ਪੜ੍ਹਨ ਲਈ ਕੋਈ ਪੜ੍ਹੇ ਫਿਰ ਕੀ ਫਰਕ ਪੈਣਾ, ਕੋਈ ਪੰਕਤੀ ਪੜ੍ਹ ਲਓ ਕੁਝ ਵੀ ਨਹੀਂ ਹੋਣਾ। ਪਿਆਰਿਓ ਇਹ ਗੁਰੂ ਰਾਮਦਾਸ ਪਿਤਾ ਦੇ ਦਰ ਤੇ ਭੱਟਾ ਨੇ ਆਖਿਆ ਸੀ, ਔਗਣ ਜਦੋਂ ਨਜ਼ਰ ਆਉਣ ਉਦੋਂ ਅਰਦਾਸ ਜਦੋਂ ਕਰਾਂਗੇ ਪਿਆਰ ਤੋਂ ਸਾਡੇ ਸ਼ਬਦ ਬਦਲ ਜਾਣਗੇ, ਉਦੋਂ ਮਾਲਕ ਨੂੰ ਆਪਣੇ ਸਾਹਮਣੇ ਖਲੋਤਾ ਵੇਖਾਂਗੇ, ਸਤਿਗੁਰੂ ਮੈਂ ਕਿਵੇਂ ਤੇਰੇ ਕੋਲ ਤਰਤਾ ਮਿਹਨਤ ਕਰਾਂ, ਅੱਖਾਂ ਰੋਣਗੀਆਂ, ਦਿਲ ਔਖੇ ਲਵੇਗਾ। ਅੰਦਰੋਂ ਇਹ ਔਗਣ ਜਦੋਂ ਨਜ਼ਰ ਆਉਣਗੇ, ਜਿੰਨੇ ਔਖੇ ਤੇ ਜਿੰਨੀਆਂ ਅਰਦਾਸਾਂ ਵੱਧ ਨਿਕਲਣਗੀਆਂ, ਸਹਿਬ ਕਹਿੰਦੇ ਓਨੀ ਵੱਧ ਮੈਲ ਧੁੱਪ ਜਾਏਗੀ। ਹੋਰ ਕੋਈ ਲੋਕਾਂ ਨੂੰ ਥੋੜਾ ਰੋਕ ਕੇ ਵਿਖਾਣਾ ਹੁੰਦਾ ਹੈ, ਉਹ ਤੱਕ ਨਵੀਂ ਪਹਿਲ ਲੱਗ ਜਾਏਗੀ। ਜਿਹੜਾ ਲੋਕਾਂ ਨੂੰ ਦਿਖਾਉਂਦਾ ਉਹਨੂੰ ਪਤਾ ਗੁਰੂ ਰਾਮਦਾਸ ਪਿਤਾ ਜੀ ਕੀ ਕਹਿੰਦੇ ਨੇ। ਸਹਿਬ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਪੰਥ ਤਰ, ਨਹੀਂ ਕਰ ਕਰ ਪੀ ਜੈ ਰਾਮ ਰਾਜੇ। ਭੀਜਣ ਦਾ ਰੱਬ ਦਾ ਖੁਸ਼ ਹੋਣਾ, ਕੋਈ ਰਾਗੀ ਕੋਈ ਵਿਦਵਾਨ ਕਈ ਢੰਗਾਂ ਨਾਲ ਪਿਆਪੂ ਗਾਵੇ, ਕੋਈ ਵਿਚਾਰਾਂ ਕਰੇ, ਰੱਬ ਨੀ ਖੁਸ਼ ਹੁੰਦਾ? ਕਿਉਂ ਨੀ ਖੁਸ਼ ਹੁੰਦਾ ਜੀ? ਨਾਲੇ ਕਹਿੰਦੇ ਬਾਣੀ ਗਾ ਕੇ ਰੱਬ ਖੁਸ਼ ਹੁੰਦਾ ਹੈ। ਸਾਹਿਬ ਕਹਿੰਦੇ ਆਓ ਇੱਕ ਸ਼ਰਤ ਇਹਦੇ ਨਾਲ, ਇੱਥੇ ਬਚਨ ਹੀ ਅਗਲਾ। ਹਜ਼ੂਰ ਕਹਿੰਦੇ ਜਿਨ ਅੰਤਰ ਕਪਟ ਵਿਕਾਰਤ ਤਿੰਨਾ ਰੋਏ ਕਿਆ ਕੀ ਜਾਏ। ਜੇ ਅੰਦਰ ਕੱਪਣ ਭਰਿਆ ਪਿਆ ਤੇ ਰੋਣਾ ਕੀ ਕਰੇਗਾ? ਕੁਝ ਵੀ ਨਹੀਂ। ਹਾਂ ਜਦੋਂ ਉਹਦੇ ਪਿਆਰ ਵਿੱਚ ਕੋਈ ਰੋਵੇ ਤੇ ਉਹ ਰੋਣਾ ਪ੍ਰਵਾਨ ਹੁੰਦਾ ਜੀ ਦਰਗਾਹ ਵਿੱਚ, ਉਹ ਰੋਣ ਦੀ ਜਾਤ ਸਤਿਗੁਰੂ ਸਿਖਾਉਂਦੇ ਨੇ। ਸਹਿਬ ਕਹਿੰਦੇ ਨਾਨਕ ਰੁੰਨਾ ਬਾਬਾ ਜਾਣੀਏ, ਜੇ ਰੋਏ ਲਾਏ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈ ਹੈ ਰੋਵਨ ਸਗਲ ਵਿਕਾਰ। ਜੇ ਰੋਣਾ ਏ ਤੇ ਉਹਨੂੰ ਪਿਆਰ ਕਰਦਿਆਂ ਰੋਈਏ, ਪਿਆਰ ਦੀ ਮੈਂ ਤੈਨੂੰ ਕਿਵੇਂ ਆਖਾਂ ਤੂੰ ਮੇਰੇ ਘਰ ਆ, ਕਿਉਂਕਿ ਮੇਰਾ ਘਰ ਸਾਫ ਹੀ ਨਹੀਂ ਤੈਨੂੰ ਮਿਟਾਉਣ ਲਈ। ਅਸੀਂ ਤਾਂ ਬਾਹਰੋਂ ਕਰਦੇ ਨਾ ਯਤਨ ਵੀ ਮੇਰਾ ਘਰ ਛੋਟਾ ਏ, ਬੇਸਮੈਂਟ ਚ ਰਹਿੰਦਾ ਵਾ, ਕੱਪੜੇ ਖਿਲਰੇ ਨੇ। ਕਹਿੰਦੇ ਇਹਦੀ ਪਰਵਾਹ ਨਾ ਕਰੋ, ਪਰਵਾਹ ਕਰੋ ਜਿੱਥੇ ਅੰਦਰ ਵਿਕਾਰਾਂ ਦਾ ਗੰਧ ਸਾਰਾ ਪਿਆਕ ਹੈ, ਇਹਦੇ ਘਰ ਉਹਨੇ ਆਉਣਾ ਤੇ ਕਿਵੇਂ ਆਏ, ਉਹਨੂੰ ਸਾਫ ਕਰਦਾ ਦਿਨ ਰਾਤ। ਸਹਿਬ ਕਹਿਣ ਲੱਗੇ ਭਾਈ ਮੋਲਿਆ ਤੇਰਾ ਕਿਰਦਾ ਬੜਾ ਸਾਫ ਤੇ ਪਵਿੱਤਰ ਏ, ਤੇਰੇ ਕਿਰਦੇ ਦੇ ਅੰਦਰ ਹੀ ਗੁਰੂ ਕੀ ਸਿੱਖੀ ਦਾ ਟਿਕਾਓ ਕੁੰਡਾ ਤੈ।
ਮਨ ਪਰਦਾ ਤੈ ਟਕਿਓ ਬਲਾਈ, ਤੇਰੇ ਢੱਕ ਹੈ ਗੁਰੂ ਸਦਾਈ।
ਆ ਵੇਖੋ ਗੁਰੂ ਕੇ ਪਿਆਰਿਓ, ਦੋ ਪੰਕਤੀਆਂ ਇੱਕ ਵਾਰ ਆਪਾਂ ਸੁਣੀਆਂ, ਇੱਕ ਵਾਰ ਫਿਰ ਦੁਬਾਰਾ ਸੁਣਾਂਗੇ ਮਹਾਰਾਜ ਜੀ ਦੇ ਅਰਥ ਕਰਕੇ ਦੇ। ਗੁਰੂ ਨਾਨਕ ਸਾਹਿਬ ਪਿਤਾ ਜੀ ਬਚਨ ਕਰਦੇ ਨੇ, ਦੇਖ ਤੂੰ ਮੇਰਾ ਪਰਦਾ ਕੱਜਿਆ ਤੈ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਨੇ, ਉਹਨਾਂ ਦੇ ਕੋਲ ਕਿਹੜਾ ਕੋਈ ਔਗਣ ਹੋ ਗਿਆ ਨੀ? ਕਹਿੰਦੇ ਤੁਸੀਂ ਮੇਰਾ ਪਰਦਾ ਕੱਜ ਲਿਆ ਭਾਈ ਮੋਲਾ, ਜਾ ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੇਰੀ ਸਾਰੀ ਜ਼ਿੰਦਗੀ ਪਰਦੇ ਕੱਢਣਗੇ, ਤੇਰਾ ਪਰਦਾ ਕਦੇ ਕੋਈ ਨੰਗਾ ਨੀ ਹੋਏਗਾ, ਭਾਵ ਔਗਣ ਹੀ ਨਹੀਂ ਰਹਿਣੇ। ਗੁਰੂ ਨਾਨਕ ਸਾਹਿਬ ਜੀ ਦਾ ਪਰਦਾ ਕੱਢਣਾ ਕੀ ਏ? ਜਦੋਂ ਕਿਸੇ ਜੀਵ ਦਾ ਸਿੱਖੀ ਦੇ ਨਾਮ ਚੱਲੇ, ਉਹਨੂੰ ਸਿੱਖ ਦੇ ਰੂਪ ਵਿੱਚ ਆਇਆ ਠਾਕੀ ਆਇਆ ਏ। ਸਾਹਿਬ ਕਹਿੰਦੇ ਤੂੰ ਤਾਂ ਮੈਨੂੰ ਵੇਖਿਆ ਨਾ, ਮੇਰੇ ਸਿੱਖ ਨੂੰ ਵੇਖਿਆ ਏ। ਜਦੋਂ ਕੋਈ ਸਿੱਖ ਦਾ ਨਿਰਾਦਰ ਹੋਵੇ ਪਿਆਰਿਓ, ਮੇਰੇ ਸਤਿਗੁਰੂ ਜੀ ਆਪਣਾ ਨਿਰਾਦਰ ਸਮਝਦੇ ਨੇ। ਜਦੋਂ ਸਿੱਖ ਦਾ ਇੱਜ਼ਤ ਮਾਣ ਹੋਵੇ, ਇਹਦਾ ਮਤਲਬ ਤਲਗੀਆਂ ਵਾਲੇ ਤੇ ਗੁਰੂ ਨਾਨਕ ਸਾਹਿਬ ਦਾ ਆਦਰ ਮਾਣ ਹੁੰਦਾ ਏ। ਗੁਰੂ ਕੀ ਸਾਧ ਸੰਗਤ, ਅਸੀਂ ਸਤਿਗੁਰੂ ਨੂੰ ਸਮਝਦੇ ਹਾਂ ਸ਼ਾਇਦ ਵੱਖ, ਆਪਣੇ ਆਪ ਨੂੰ ਵੱਖ, ਦੁਨੀਆਂ ਹੋਰ ਜਗ੍ਹਾ ਵਸਦੀ ਨਹੀਂ, ਮੇਰੇ ਸਤਿਗੁਰੂ ਇਹਨਾਂ ਦੇ ਵਿੱਚ ਹੀ ਬੈਠੇ ਜੇ। ਅਸੀਂ ਚਾਹੁੰਦੇ ਹਾਂ ਲੋਕਾਂ ਨਾਲ ਤੇ ਕਰੀਏ ਧੋਖੇ, ਤੇ ਪੜ੍ਹੀਏ ਸਤਿਗੁਰੂ ਦੀ ਬਾਣੀ ਤੇ ਕਰੀਏ ਖੁਸ਼ ਨਹੀਂ। ਕਹਿੰਦੇ ਇਹਨਾਂ ਨੂੰ ਜੋੜ ਕੇ ਰੱਖਣਾ ਏ, ਤੋੜ ਕੇ ਵੇਖੋਗੇ ਕੁਝ ਨਹੀਂ ਹੋਣਾ। ਜਦੋਂ ਅਸੀਂ ਕਿਸੇ ਦੇ ਪੜਦੇ ਕੱਜਾਂਗੇ, ਸਤਿਗੁਰੂ ਸਾਡੇ ਪੜਦੇ ਕੱਜੇਗਾ। ਗੁਰੂ ਕੀ ਸਾਧ ਸੰਗਤ, ਜਦੋਂ ਅਸੀਂ ਨੀ ਕਿਸੇ ਦਾ ਪੜਦਾ ਕੱਜਣਾ, ਤੇ ਪਿਆਰਿਓ ਸਾਡੇ ਵੀ ਨੀ ਕੱਜੇ ਜਾਣੇ। ਸਾਡੀ ਨਿੱਕੀ ਜੀ ਕੋਈ ਨਾ ਕੋਈ ਗੱਲ ਪਕੜੀ ਗਈ, ਉਹਦਾ ਚਾਰ ਫੇਰੇ ਚਾਹ ਵਿਚ ਨਿਰਾਦਰ ਹੋਇਆ, ਫਿਰ ਬੰਦਾ ਸ਼ਰਮਿੰਦਾ ਹੁੰਦਾ। ਮੈਂ ਕਾਹਨੂੰ ਕਿਸੇ ਨਾਲ ਐਪੋ ਜਿਹਾ ਵਰਤਾਓ ਕੀਤਾ ਹੈ। ਇਹ ਸੁਣਨਾ ਤੇਰਾ ਦੁਬਾਰਾ ਭਾਈ ਸਾਹਿਬ ਦੀ ਰਚਨਾ ਤੋਂ ਪੰਕਤੀਆਂ। ਸਾਹਿਬ ਕਹਿੰਦੇ ਤੁਸੀਂ ਮੇਰਾ ਪੜਦਾ ਤਜਿਆ, ਜਾ ਸਤਿਗੁਰੂ ਸਦਾ ਤੇਰੇ ਪੜਦੇ ਤਜੇਗਾ।
ਮਮ ਪੜਦਾ ਤਾਂ ਢਕਿਓ ਬਲਾਈ, ਤੇਰੇ ਢਕ ਹੈ ਗੁਰੂ ਸਦਾਈ।
ਕਹਿਣ ਲੱਗੇ ਤੂੰ ਮੇਰਾ ਪੜਦਾ ਕੱਜਿਆ, ਜਾ ਤੇਰੇ ਸਤਿਗੁਰੂ ਦੀ ਸਹਾਈ ਹੋ ਕੇ ਪੜਦੇ ਕੱਢਣਗੇ। ਮੈਂ ਇੱਥੇ ਬੇਨਤੀ ਕਰਾਂ ਗੁਰੂ ਕੀ ਸਾਧ ਸੰਗਤ ਜੀਓ, 10 ਮਿੰਟ ਦੇ ਜਰਾ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਨਾ ਜਿਹੜਾ ਵੱਡਾ ਪਰਉਪਕਾਰ ਕੀਤਾ ਇਸ ਮਨੁੱਖਤਾ ਤੇ, ਸਿੱਖਾਂ ਤੇ ਨਹੀਂ ਮਨੁੱਖਤਾ ਤੇ, ਜਿਹਦੇ ਬਦਲ ਵਿੱਚ ਤਾਂ ਯੁੱਗ ਬੀਤ ਜਾਣਗੇ, ਕਦੇ ਵੀ ਕੋਈ ਗੁਰੂ ਕੇ ਪਿਆਰਿਓ ਹੋਰ ਚੀਜ਼ ਨਹੀਂ ਆਏਗੀ ਪਰਮੇਸ਼ਰ ਦੇ ਘਰੋਂ। ਜਿਹੜੀ ਆਵੇ ਉਹ ਸੀ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਸੰਪਾਦਨਾ ਕਰਨੀ। ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਹਰਿਮੰਦਰ ਸਾਹਿਬ ਤਿਆਰ ਕੀਤੇ, ਬਾਅਦ ਵਿਚ ਧੁਰਕੀ ਬਾਣੀ, ਪਹਿਲੇ 4 ਗੁਰੂ ਸਾਹਿਬਾਨ, ਪੰਚਮ ਪਿਤਾ ਜੀ ਆਪਣੀ ਬਾਣੀ, ਫਿਰ 15 ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਬਾਬਾ ਸੱਤਾ ਭਗਵਾਨ ਬਾਬਾ ਸੁੰਦਰ ਜੀ ਦੇ ਇਸ ਸਾਰੀ ਬਾਣੀ ਨੂੰ ਗੁਰੂ ਅਰਜਨ ਪਿਤਾ ਜੀ ਨੇ ਰਾਮ ਸਰ ਦੇ ਕਿਨਾਰੇ ਪਿਆਰਿਓ ਭਾਈ ਗੁਰਦਾਸ ਜੀ ਦੇ ਕੋਲ ਉਹਨਾਂ ਨੂੰ ਕਲਮ ਪਕੜਵਾ ਕੇ ਸੇਵਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਤਿਆਰ ਕਰ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕਰਾਇਆ। ਯਾਦ ਰੱਖਣਾ ਗੁਰੂ ਕੇ ਸਾਧ ਸੰਗਤ, ਸਭ ਤੋਂ ਪਹਿਲੀ ਕਲਮ ਦੀ ਸੇਵਾ ਮਿਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਗੁਰਦਾਸ ਸਾਹਿਬ ਜੀ ਨੂੰ। ਜੇ ਕਿਸੇ ਨੇ ਸਭ ਤੋਂ ਪਹਿਲਾਂ ਆਪਣੇ ਸੀਸ ਤੇ ਗੁਰੂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਟਿਕਾਇਆ, ਸਤਿਕਾਰ ਯੋਗ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਉੱਪਰ ਗੁਰੂ ਜਾਣ ਕੇ ਚੌਰ ਦੀ ਸੇਵਾ ਕੀਤੀ ਤੇ ਖੁਦ ਗੁਰੂ ਅਰਜਨ ਸਾਹਿਬ ਜੀ ਨੇ। ਪਿਆਰਿਓ ਆਪ ਨੇ ਸਤਿਗੁਰੂ ਪਰਮੇਸ਼ਰ, ਪਰ ਜਦੋਂ ਰਾਤ ਆਰਾਮ ਕਰਨਾ ਸੀ ਉਦੋਂ ਆਪ ਚੱਲੇ ਤੇ ਮੰਜੇ ਪਲੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਤਿਗੁਰੂ ਗੁਰੂ ਅਰਜਨ ਪਿਤਾ ਜੀ ਪਲੰਗ ਦੇ ਛੱਲੇ ਚਾਦਰ ਵਿਛਾ ਕੇ ਆਰਾਮ ਕਰਦੇ ਸੀ। ਅੱਜ ਤੱਕ ਉਹ ਪਰੰਪਰਾ ਸਾਡੀ ਕਾਇਮ ਏ। ਹੁਣ ਸਮਾਂ ਤੇ ਨਹੀਂ ਮੈਂ ਉਹ ਬੇਨਤੀ ਕਰਾਂ, ਪਰ ਇੱਕ ਦੋ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ। ਸਤਿਗੁਰੂ ਜੀ ਨੇ ਧਾਰਮਿਕ ਗ੍ਰੰਥ ਨਹੀਂ ਸਾਨੂੰ ਦਿੱਤਾ, ਇਹ ਨਾ ਕਿਹਾ ਕਰੋ। ਗ੍ਰੰਥ ਧਾਰਮਿਕ ਹੋ ਗਿਆ ਜਾਂ ਆਮ ਹੋ ਗਿਆ, ਧਾਰਮਿਕ ਗ੍ਰੰਥ ਦਾ ਮਤਲਬ ਜਿਹਦੇ ਚ ਧਰਮ ਦੀਆਂ ਗੱਲਾਂ ਹੋਣ। ਪਿਆਰਿਓ ਉਹ ਬੜੇ ਨੇ ਇਸ ਦੁਨੀਆਂ ਦੇ ਅੰਦਰ। ਸਤਿਗੁਰੂ ਜੀ ਨੇ ਜੇ ਧਾਰਮਿਕ ਗ੍ਰੰਥ ਬਣਾਉਂਦੇ ਤੇ ਕਿਸੇ ਅਲਮਾਰੀ ਚ ਟਿਕਾਉਂਦੇ, ਜੇ ਧਾਰਮਿਕ ਗ੍ਰੰਥ ਹੁੰਦਾ ਤੇ ਰੁਮਾਲਾਂ ਚ ਉਲੇਟ ਕੇ ਕਿਧਰੇ ਬਰਾਬਰ ਇਸ ਨੂੰ ਰੱਖ ਲੈਂਦੇ। ਨਹੀਂ, ਸਤਿਗੁਰੂ ਜੀ ਨੇ ਇਹੋ ਜਿਹਾ ਸਥਾਨ ਬਣਾਇਆ ਜਿੱਥੇ ਸਭੇ ਚਾਮ ਨਹੀਂ ਤੁਧ ਜੇ ਅਵਾਲਾ, ਜਿਹਦੇ ਬਰਾਬਰ ਕੋਈ ਨਹੀਂ। ਪੁੱਛਿਆ ਕਿ ਇਹ ਕੌਣ ਏ? ਫਿਰ ਸਤਿਗੁਰੂ ਜੀ ਨੇ ਧਾਰਮਿਕ ਗ੍ਰੰਥ ਵਿਚ ਧਰਮ ਦੀਆਂ ਗੱਲਾਂ ਨਹੀਂ ਟਿਕਾਈਆਂ। ਸਤਿਗੁਰੂ ਜੀ ਨੇ ਤੁਰ ਦਰਗਾਹ ਤੋਂ ਬਾਣੀ ਲਿਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਖੁਦ ਨਿਰੰਕਾਰ ਨੂੰ ਟਿਕਾਇਆ ਹੈ। ਪਰ ਉਹ ਨਿਰੰਕਾਰ ਕਿਵੇਂ ਨਜ਼ਰ ਆਏਗਾ? ਸਹਿਜ ਕਹਿੰਦੇ ਜਦੋਂ ਕੋਈ ਗੁਰੂ ਕੀ ਬਾਣੀ ਪੜ੍ਹ ਕੇ ਉਹਨਾਂ ਬਚਨਾਂ ਨੂੰ ਕਮਾਵੇਗਾ ਨਾ, ਪਤਾ ਲੱਗੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਵੇਂ ਉਹ ਜਾਗਤ ਜੋਤ ਯਾਰਾ ਜਖੋਰ ਹਾਜ਼ਰਾ ਫਜੂਰ ਜਿਵੇਂ ਦਸ ਜਾਂਕਿਆਂ ਵਿੱਚ ਵਰਤੇ ਸੀ ਨਾ ਅਕਾਲ ਪੁਰਖ ਦੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਉਸੇ ਤਰ੍ਹਾਂ ਹੁਣ ਵਰਤ ਰਹੇ ਨੇ। ਪਿਆਰਿਓ, ਜੇ ਅੰਦਰ ਭਾਵਨਾ ਸਤਿਗੁਰੂ ਆਪ ਬਣਾਵੇ ਆਪਣਾ ਉਹ ਰੂਪ ਦਿਖਾਣ ਤੇ ਦੇਖਿਆ ਜਾ ਸਕਦਾ ਏ। ਦੋ ਚਾਰ ਗੱਲਾਂ ਪਿਆਰਿਓ ਵਰਤਦੀਆਂ ਤੇ ਗੁਰੂ ਕੇ ਪਿਆਰਾਂ ਵਿੱਚ ਹਮੇਸ਼ਾ ਨੇ, ਪਰ ਸਾਡੀ ਪ੍ਰਤੀਤ ਬਣ ਜਾਏ ਤਾਂ ਭਰੋਸਾ ਨਾ ਬਣੇ ਫਿਰ ਨਹੀਂ। ਉਹ ਵੀ ਇਹ ਨਾ ਜਿਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਵੱਟੇ ਮਾਰੇ ਉਹ ਵੀ ਦਰਸ਼ਨ ਕਰਦੇ ਸੀ, ਅੱਜ ਵੀ ਇਸੇ ਤਰ੍ਹਾਂ ਹੀ ਉਹ ਨੇ ਅੱਖਾਂ ਤੋਂ ਵਿਖਾਉਣੇ ਜਿਹੜੇ ਕੇਵਲ ਪ੍ਰਕਾਸ਼ ਕਰਦੇ ਨੇ। ਇਸ ਲਈ ਕੋਈ ਧਾਰਮਿਕ ਗ੍ਰੰਥ ਚ ਘਰਾਂ ਚ ਸਮਾਗਮ ਰੱਖਣਾ, ਮੁੰਡੇ ਦਾ ਸੁਹਾਗਾ ਲੱਗਣਾ ਏ, ਚਲੋ ਇੱਕ ਪ੍ਰਕਾਸ਼ ਕਰ ਲੋ ਤੇ ਕੀਰਤਨੀਆਂ ਨੂੰ ਡਾਹ ਛੱਡੋ ਕੀਰਤਨ ਤੇ ਦੋ ਦੋ ਘੰਟੇ। ਜਦੋਂ ਮੁੰਡੇ ਵਾਲੇ ਆ ਗਏ, ਵਾਹਿਗੁਰੂ ਮੁੰਡੇ ਵਾਲੇ ਦੇ ਘਰ ਕੁੜੀ ਵਾਲੇ ਆ ਗਏ, ਕੀਰਤਨ ਬੰਦ ਕਰੋ, ਛੇਤੀ ਨਾਲ ਅਰਦਾਸ ਕਰੋ। ਇਹਨੂੰ ਕਹਿੰਦੇ ਗੁਰੂ ਨੂੰ ਖੜਾਉਣਾ ਸਮਝਣਾ ਤੇ ਕੀਰਤਨ ਨੂੰ ਖੜਾਉਣਾ ਸਮਝਣਾ। ਪਿਆਰਿਓ, ਇਹ ਉਹ ਆਵਾਜ਼ ਸੀ, ਇਹ ਉਹ ਬਚਨ ਸਨ ਜਿਹਦੇ ਲਈ ਪਲਤਾ ਵੀ ਛਾਟਿਆ ਸੀ। ਸਤਿਗੁਰੂ ਜੀ ਆਏ ਨੇ, ਕੀਰਤਨ ਖੋਣਾ ਏ, ਬਾਕੀ ਦਾ ਮੀਂਹ ਪੈਣਾ ਏ, ਤੇ ਕੋਈ ਕਹੀਂ ਸਾਡੇ ਕਿਰਤੇ ਚੋਂ ਬਾਹਰ ਤਾਂ ਚਲੀ ਜਾਵੇ। ਗੁਰੂ ਕੋਲੋਂ ਖੈਰ ਮੰਗਣੀ ਸੀ, ਉਹਨੂੰ ਸਮਾਂ ਪਾਸ ਕਰਨ ਲਈ ਬਣਾ ਲਿਆ। ਅੱਖਾਂ ਜਿਹਨਾਂ ਕੋਲ ਨੇ ਇਹ ਉਹਨਾਂ ਦੀ ਕਹਾਣੀ, ਪਰ ਇੱਕ ਉਹ ਨੇ ਜਿਹਨਾਂ ਨੂੰ ਅੱਜ ਵੀ ਪੂਰਾ ਸਤਿਗੁਰੂ ਉਸੇ ਰੂਪ ਵਿੱਚ ਨਜ਼ਰ ਆਉਂਦਾ, ਜਿਹਨਾਂ ਨੂੰ ਆਪ ਦਿਖਾਣ ਦਾ ਅਨੀ ਹੁੰਦਾ ਕੋਈ ਤੇ ਕਿੰਨਾ ਪਾਠ ਸੇਵਾ ਕਰਦਾ ਏ। ਗੁਰੂ ਕੀ ਸਾਧ ਸੰਗਤ ਬੰਬਈ ਬੈਠੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ, ਪਿਆਰਿਓ ਨਵੀਂ ਟਕਸਾਲ ਵਿੱਚ ਇੱਕ ਤੇ ਮਹਾਂਪੁਰਖਾਂ ਕੋਲ ਲਗਭਗ ਰੱਬ ਦੇ ਪਿਆਰੇ ਐਪ ਜੀਆਂ ਗੱਲਾਂ ਬਹੁਤ ਸਿਖਾਉਂਦੇ ਨੇ। ਭਈ ਕੋਈ ਦੁਨਿਆਵੀ ਕਿਤਾਬ ਆਪਣੇ ਗੁਟਕੇ ਤੇ ਪੋਛੀ ਦੇ ਉੱਪਰ ਨਾ ਰੱਖੋ। ਭਾਈ ਵੀਰ ਸਿੰਘ ਕਿਸੇ ਦੇ ਘਰ ਠਹਿਰੇ ਸਨ ਤੇ ਛਾਤੀ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ। ਦਰਦ ਕਾਫੀ ਵੇਖਿਆ, ਇੱਕ ਖਾਦੀ ਤੇ ਚੀਜ਼ ਇਸ ਤਰ੍ਹਾਂ ਦੀ ਪੈ ਗਈ, ਉੱਚਾ ਨੀਵੇਂ ਥਾਂ ਤੇ ਵੀ ਨਹੀਂ ਗਿਆ, ਦਰਦ ਕਿਉਂ ਸ਼ੁਰੂ ਹੋ ਗਈ? ਤੇ ਜਦੋਂ ਇੱਕਦਮ ਅੰਦਰੋਂ ਇੱਕ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਮਝ ਨਹੀਂ ਆਈ ਤੁਸੀਂ ਕੁਝ ਸਬਕ ਦੇ ਰਹੇ ਹੋ ਗਏ, ਆਵਾਜ਼ ਆਈ, ਕਹਿਣ ਲੱਗੇ ਜੀ ਵੇਖਣਾ ਇਸ ਘਰ ਅੰਦਰ ਕਿਸੇ ਨੇ ਗੁਟਕੇ ਦੇ ਉੱਪਰ ਕੋਈ ਦੁਨਿਆਵੀ ਕਿਤਾਬ ਤਾਂ ਨਹੀਂ ਰੱਖੀ ਹੋਈ। ਜਦੋਂ ਵੇਖਿਆ ਤੇ ਕਿਤਾਬ ਪਈ ਸੀ, ਛੇਤੀ ਨਾਲ ਲਾਈ ਤੇ ਦਰਦ ਕੱਟ ਗਿਆ। ਬਾਣੀ ਤੇ ਆਮ ਕਿਤਾਬ ਦਾ ਭਾਰ ਪੈ ਰਿਹਾ ਹੈ, ਪਰ ਸਿੱਖ ਦੇ ਸੀਨੇ ਤੇ ਉਹ ਭਾਰ ਦਾ ਅਸਰ ਹੋ ਰਿਹਾ। ਇਹਨੂੰ ਕੀ ਆਖੋਗੇ? ਪਿਆਰਿਓ, ਅਜੇ ਕੁਝ ਸਮਾਂ ਪਹਿਲਾਂ ਇੱਕ ਮਿੱਤਰ ਵੀਰ, ਕੁਝ ਸਾਲਾਂ ਦੀ ਗੱਲ, ਕਿਧਰੇ ਗਏ ਸਨ, ਪੂਰੀ ਸਨੋਹ ਪਈ ਹੋਈ, ਦੋ ਢਾਈ ਘੰਟੇ ਦਾ ਸਫ਼ਰ ਸੀ, ਕੀਰਤਨ ਸਮਾਗਮ ਤੋਂ ਮੁੜੇ, ਅੰਤਾਂ ਦੀ ਠੰਡ ਮਾਈਨਸ ਟੈਂਪਰੇਚਰ, ਔਰ ਉਹ ਕਹਿ ਰਹੇ ਮੈਨੂੰ ਗਰਮੀ ਲੱਗੀ ਜਾਗੀ ਬਹੁਤ ਵਧੇਰੇ, ਬਾਕੀ ਆਖਣ ਚਲੋ ਭਈ ਹੀਟ ਬੰਦ ਕੀਤੇ, ਬਾਕੀ ਵੀ ਮਾੜੀ ਜਿਹੀ ਖੋਲੀ, ਉਹ ਅੰਦਰ ਤਪਦਾ ਜਾਏ ਗਰਮੀ ਨਾਲ, ਬਾਕੀਆਂ ਨੂੰ ਠੰਡ ਲੱਗਦੀ, ਬੰਦ ਕੀਤਾ ਅਰਦਾਸ ਕੀਤੀ। ਜਦੋਂ ਆਏ ਘਰ, ਘਰ ਮਹਾਰਾਜੀ ਦਾ ਪ੍ਰਕਾਸ਼ ਸੀ, ਬੜਾ ਪਿਆਰ ਉਸ ਪਰਿਵਾਰ ਦਾ। ਜਦੋਂ ਹੀ ਦਰਵਾਜ਼ਾ ਖੋਲਿਆ ਤੇ ਜਵਾਬ ਮਿਲ ਗਿਆ ਕਿ ਢਾਈ ਘੰਟਿਆਂ ਸਰੀਰ ਗਰਮ ਕਿਉਂ ਰਿਹਾ, ਇਤਨੀ ਤਪਸ਼ ਕਿਉਂ ਇਹਨੂੰ ਆਈ, ਸਰਦੀ ਵਿੱਚ ਕਿਉਂ ਇਹ ਗਰਮੀ ਮਹਿਸੂਸ ਕਰਦਾ ਸੀ? ਹੀਟ ਲਾਈ ਸੀ ਘਟਾਉਣ ਦਾ ਚੇਤਾ ਨਾ ਰਿਹਾ, ਹੀਟ ਬਹੁਤ ਵੱਧ ਹੋਣ ਕਾਰਨ ਉਸ ਕਮਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚ ਹੀਟ ਵਧੀ ਏ, ਪਰ ਉਹਦੀ ਗਰਮੀ ਰਸਤੇ ਵਿੱਚ ਆਉਣ ਵਾਲੇ ਉਸ ਪਿਆਰ ਦੇ ਸਿੱਖ ਨੂੰ ਧਾਤ ਰਹੇ ਨੇ। ਇਹ ਕੀ ਕਹਾਣੀ ਏ? ਪਿਆਰਿਓ, ਧਾਰਮਿਕ ਗ੍ਰੰਥ ਨਾਲ ਤੇ ਐਸਾ ਨਹੀਂ ਹੋ ਸਕਦਾ। ਨਹੀਂ, ਅਸੀਂ ਪੜ੍ਹਦੇ ਹਾਂ ਸਭ ਸਿੱਖਾਂ ਨੂੰ ਕੋ ਹੁਕਮ ਹੈ, ਗੁਰੂ ਮਾਨੇ ਹੋ ਗ੍ਰੰਥ। ਬਾਬਾ ਜਵਾਹਰ ਸਿੰਘ ਇਕਦਮ ਕਹਿਣ ਲੱਗੋ ਮੇਰੀ ਜੀਭ ਤੇ ਮੇਰੀ ਸਰ ਦੀ ਪਾਣੀ ਠੰਡਾ ਲਿਆਓ। ਆਖਿਆ ਕੀ ਹੋਇਆ? ਕਹਿਣ ਲੱਗੇ ਗੁਰੂ ਸਾਹਿਬ ਜੀ ਕੋਲ ਦੇਖ ਲਿਆਂਦੀ ਤੱਤੀ ਦੇਗ ਨੂੰ ਭੋਗ ਲਗਾ ਦਿੱਤਾ ਏ, ਉਹ ਸਾਰੀ ਤਪਸ਼ ਕੇਂਦਰ ਭੇਜ ਦਿੱਤੀ ਹੈ। ਇਹਨਾਂ ਲੋਕਾਂ ਦਾ ਦ੍ਰਿਸ਼ਟੀਕੋਣ ਕੀ ਹੋਏਗਾ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ? ਇੱਕ ਉਹ ਨੇ ਜਿਹੜੇ ਸੁੱਤੇ ਸੁੱਤੇ ਸਭੋ ਕੁਝ ਕਰਦੇ ਨੇ, ਬਸ ਇੱਕੋ ਯਾਦ ਰੱਖੀਏ, ਪੂਰਾ ਗੁਰੂ ਮਿਲ ਗਿਆ, ਗੁਰੂ ਵਿੱਚ ਆ ਬੈਠੇ ਨੇ ਪਰਮੇਸ਼ਰ, ਉਹ ਜਾਣ ਕੇ ਸਤਿਗੁਰੂ ਜੀ ਦੀ ਬਾਣੀ ਪੜ੍ਹ ਅਰਦਾਸ ਕਰੀਏ, ਉਹੋ ਜਿਹਾ ਵਿਵਹਾਰ ਕਰਾਂਗੇ, ਫਿਰ ਸਾਨੂੰ ਪੁੱਛਣਾ ਨਹੀਂ ਪਵੇਗਾ ਰੱਬ ਕਿੱਥੇ ਰਹਿੰਦਾ ਕੀ ਕਰਦਾ ਏ। ਸਤਿਗੁਰੂ ਆਪਣੇ ਜੀਵਨ ਵਿੱਚ ਹੀ ਉਹ ਖੇਡਾਂ ਵਰਤਾ ਕੇ ਦਿਖਾਣਗੇ। ਇਹੋ ਜਿਹੇ ਪਿਆਰੇ ਮਹਾਨ ਸਤਿਗੁਰੂ ਜੀ ਨੂੰ ਲਿਆਓ ਧਿਆਨ ਵਿੱਚ ਤੇ ਪੜੋ ਰਲ ਕੇ ਜੇ ਗੁਰ ਪੂਰਾ ਮੇਰਾ ਗੁਰ ਪੂਰਾ ਸਦਾ ਸੁਖੇਲੇ ਭਾਈ ਪੂਰੇ ਗੁਰੂ ਦਾ ਬਚਨ ਕਮਾਈਏ ਤੇ ਸਦਾ ਹੀ ਸੁਖੀ ਵਸੀਏ ਫਿਰ ਕੋਈ ਰੋਗ ਨਹੀਂ ਰਹਿੰਦਾ ਸਤਿਗੁਰੂ ਕਿਰਪਾ ਕਰਨ। ਜਿਵੇਂ ਭਾਈ ਮੂਲਾ ਕੀਟ ਨੂੰ ਬਚਨ ਹੋਇਆ ਸਹਿਤ ਕਹਿੰਦੇ ਤੂੰ ਮੇਰੇ ਹੀ ਪੜਦੇ ਟੱਜੇ ਨੇ। ਜਦੋਂ ਕੋਈ ਸਿੱਖੀ ਨੂੰ ਪਿਆਰ ਕਰਦਾ ਉਹ ਸਤਿਗੁਰੂ ਜੀ ਨੂੰ ਪਿਆਰ ਕਰਦਾ ਏ। ਕੁਝ ਬਚਨ ਥੋੜੇ ਜੇ ਬਾਕੀ ਰਹਿ ਗਏ ਉਸ ਗੱਲ ਵਿਚਾਰ ਸ਼ੁਰੂ ਕਰਕੇ ਤਾਂ ਪ੍ਰਸੰਗ ਹੋਰ ਪਿਆਰਾਂ ਵਾਲਾ ਦਰਸ਼ਨ ਕਰਾਂਗੇ। ਆਓ ਸਮਾਂ ਹੋ ਗਿਆ ਅੱਜ ਇਹਨੇ ਬਚਨ ਪ੍ਰਵਾਨ ਕਰਿਆ ਜੇ ਗੁਰੂ ਦੇ ਬਚਨਾਂ ਨੂੰ ਹਿਰਦੇ ਚ ਥਾਂ ਦੇ ਕੇ ਰਲ ਮਿਲ ਕੇ ਮੇਰੀਆਂ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।